ਗਾਦ ਸੱਚ ਖੈ ਪੀ ਸੱਚ ਖੈ ਪੀ ਸੱਚ ਨਾਨਕ ਖੁਸ਼ੀ ਪੀ ਸੱਚ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਲੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਪਰਨਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੂ ਸਤਿਗੁਰੂ ਜੀ ਦੇ ਚਰਨ ਕਮਲਾਂ ਵਿਖੇ ਹਾਜ਼ਰ ਹੋ ਕਰਕੇ ਸ਼ਾਮ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਆਪ ਜੀ ਨੇ ਹੁਣੇ ਹੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦਾ ਕੀਰਤਨ ਗੁਰੂ ਕਿਰਪਾ ਦੇ ਨਾਲ ਸਰਵਣ ਕੀਤਾ ਹੈ। ਉਸ ਪਰਮ ਪਿਤਾ ਪਰਮੇਸ਼ਵਰ ਜੀ ਦੀ ਮਿਹਰ ਦਾ ਸਦਕਾ ਕੱਲ ਤੋਂ ਆਪਾਂ ਨੇ ਅਰਦਾਸ ਦੇ ਸੰਬੰਧ ਵਿੱਚ ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਗੁਰਬਾਣੀ ਗੁਰਮਤ ਰਾਹੀਂ ਉਪਦੇਸ਼ ਦਿੱਤਾ ਉਹ ਆਪ ਨਾਲ ਵਿਚਾਰ ਸਾਂਝੇ ਕੀਤੇ ਸਨ ਕਿ ਅਰਦਾਸ ਦੇ ਅਰਥ ਕੀ ਨੇ, ਅਰਦਾਸ ਕਰਨ ਲੱਗਿਆਂ ਕਿਹੜੀ ਬਿਰਤੀ ਕਿਹੜੀ ਭਾਵਨਾ ਅੰਦਰ ਹੋਵੇ, ਨਿਮਰਤਾ ਸਿਦਕ ਤੇ ਆਤਮ ਸਮਰਪਣ ਇਹੋ ਜਿਹੇ ਕਿਰਦੇ ਦੀ ਅਰਦਾਸ ਮਾਲਕ ਦੇ ਦਰ ਤੇ ਕਬੂਲ ਹੁੰਦੀ। ਆਓ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਕਿ ਅਰਦਾਸ ਕਿਸ ਅੱਗੇ ਕਰਨੀ ਚਾਹੀਦੀ ਹੈ, ਸਤਿਗੁਰੂ ਜੀ ਦੇ ਘਰ ਅੰਦਰ ਅਰਦਾਸ ਦੇ ਜੋ ਸ਼ਬਦ ਆਪਾਂ ਹੁਣ ਪੜ੍ਹਦੇ ਹਾਂ ਇਸ ਤੋਂ ਪਹਿਲਾਂ ਕੀ ਪ੍ਰਚਲਿਤ ਸਨ। ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪ ਵਿੱਚ ਵਰਤਨ, ਸਤਿਗੁਰੂ ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਮਨੁੱਖ ਨੂੰ ਉਸ ਪ੍ਰਭੂ ਦੇ ਚਰਨਾਂ ਵਿੱਚ ਜਿੱਥੇ ਅਰਦਾਸ ਕਰਨ ਦੀ ਜੁਗਤ ਦੱਸੀ ਹੈ, ਉੱਥੇ ਗੁਰੂ ਦੇਵ ਨੇ ਪਹਿਲਾਂ ਇਹ ਵੀ ਕਿਹਾ ਵੀ ਅਰਦਾਸ ਤੂੰ ਕਰਨੀ ਕਿਹਦੇ ਚਰਨਾਂ ਵਿੱਚ। ਸ਼ਬਦ ਦੇ ਅੰਮ੍ਰਿਤ ਬਚਨ ਜਦੋਂ ਪੜ੍ਹਦੇ ਹਾਂ ਤੇ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿ ਹਰ ਇੱਕੋ ਦਾਤਾ ਮੰਗੀਐ, ਜੇ ਤੂੰ ਅਰਦਾਸ ਕਰਨ ਤੁਰੇ ਤੇ ਚੇਤੇ ਰੱਖੀ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਹਜ਼ੂਰ ਕਹਿੰਦੇ ਨੇ ਜੇ ਤੂੰ ਮੰਗਣ ਤੁਰੇ ਸਿਮਰਨ ਕਰਨ ਤੁਰੇ ਤੇ ਕੇਵਲ ਇੱਕ ਦਾਤੇ ਨੂੰ ਸਿਮਰੀ, ਇੱਕ ਦਾਤੇ ਨੂੰ ਧਿਆਈ। ਹਜ਼ੂਰ ਕਹਿੰਦੇ ਨੇ ਜੇ ਇੱਕ ਦੇ ਪਾਸੋਂ ਝੋਲੀ ਅੱਡ ਕੇ ਮੰਗੇਗਾ ਤੇ ਮਨ ਚਿੰਦੇ ਫਲ ਪ੍ਰਾਪਤ ਹੋਣਗੇ, ਜੇ ਇੱਕ ਨਿਰੰਕਾਰ ਨੂੰ ਛੱਡ ਕੇ ਕਿਸੇ ਦੂਜੇ ਦੀ ਟੇਕ ਲੈਣੇ ਤੇ ਸਾਹਿਬ ਕਹਿੰਦੇ ਨੇ ਮਾਲਕ ਨੂੰ ਛੱਡ ਕੇ ਹੋਰ ਅੱਗੇ ਝੋਲੀ ਫੈਲਾਉਣ ਵਾਲਾ ਅਖੀਰ ਤੇ ਸ਼ਰਮਸਾਰ ਹੁੰਦਾ। ਧੰਨ ਗੁਰੂ ਰਾਮਦਾਸ ਜੀ ਦੇ ਧਨਾਸਰੀ ਰਾਗ ਵਿੱਚ ਅੰਮ੍ਰਿਤ ਬਚਨ ਅਸੀਂ ਪੜ੍ਹਦੇ, ਇਹ ਸ਼ਬਦ ਆਰੰਭ ਹੁੰਦਾ ਹੈ। ਸਾਹਿਬ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਦ ਨੀਕੀ ਖਟਾਨੀ। ਇਸ ਸ਼ਬਦ ਦੇ ਰਹਾਉ ਦੇ ਬਚਨ ਕਦੀ ਪੜਿਓ ਕਿ ਅਰਦਾਸ ਕਿਹਦੇ ਚਰਨਾਂ ਵਿੱਚ ਕਬੂਲ ਹੁੰਦੀ, ਕਿਹਦੇ ਅੱਗੇ ਅਰਦਾਸ ਕਰੀਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਖੇ ਮੇਰੇ ਮਾਲਕ ਜੀ, ਜਿਸ ਦਾ ਇਹ ਤਨ ਹੈ, ਇਹ ਮਨ ਹੈ, ਇਹ ਧਨ ਹੈ, ਮੇਰਾ ਦਾਤਾ ਕੇਵਲ ਇੱਕ ਉਹੀ ਏ। ਤੇ ਸ਼ਾਇਦ ਕਹਿੰਦੇ ਨੇ ਮੇਰੇ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਵੀ ਹੋਵੇ, ਤੇ ਜਦੋਂ ਉਹਨੇ ਦੁੱਖ ਸੁੱਖ ਨੂੰ ਸੁਣਿਆ ਤੇ ਇਹ ਸਭ ਤੋਂ ਚੰਗੀ ਵਿਧ ਬਣ ਗਈ। ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਵਿਧ ਨੀਕੀ ਖਟਾਨੀ। ਅੱਗੇ ਸ਼ਾਇਦ ਕਹਿੰਦੇ ਨੇ ਜੀ ਕੀ ਏਕੈ ਕੀ ਪਹਿਮਾਨੀ, ਇਹਦੇ ਅਰਥ ਨੇ ਕਿ ਤੇਰੀ ਜਿੰਦ ਦੀ ਬੇਨਤੀ, ਤੇਰੇ ਜਿੰਦ ਦੀ ਵੇਦਨਾ, ਤੇਰੇ ਅੰਦਰ ਦੀ ਬੇਬਲਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਕਬੂਲ ਹੋਵੇਗੀ। ਉਹਦੇ ਤੋਂ ਬਿਨਾਂ ਕਿਸੇ ਹੋਰ ਅੱਗੇ ਜਾ ਕੇ ਝੁਕਣਾ, ਜਿੰਨੇ ਵੀ ਤੂੰ ਯਤਨ ਕਰੇਗਾ ਸਾਰੇ ਬੇਬਲ। ਸਾਹਿਬ ਕਹਿ ਰਹੇ ਨੇ ਕਿ ਜੀ ਕੀ ਏਕੈ ਕੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ, ਉਸ ਇੱਕ ਤੋਂ ਬਿਨਾਂ ਜਿਤਨੇ ਵੀ ਤੂੰ ਯਤਨ ਕਰੇਗਾ, ਸ਼ਾਇਦ ਕਹਿੰਦੇ ਨੇ ਉਹਦੀ ਕੀਮਤ ਤਿਲ ਜਿਤਨੀ ਨਹੀਂ ਪੈਣੀ। ਧਿਆਨ ਦੇਣਾ, ਸਿਰਫ ਅਰਜ਼ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਕਿ ਅਰਦਾਸ ਕਰੇ ਅੱਗੇ ਕਰੀਏ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਸ਼ਾਇਦ ਕਹਿੰਦੇ ਨੇ ਹਿੱਤ ਸੇਵੀ ਹਿੱਤ ਸੰਭਲਾ, ਕਹਿੰਦੇ ਨੇ ਸਿਮਰਨ ਕਰਨਾ ਤਾਂ ਵੀ ਇੱਕ ਦਾ, ਜੇ ਸੰਭਾਲ ਕਰਨ ਵਾਲਾ ਉਹ ਵੀ ਇੱਕ ਹੈ। ਹਿੱਕ ਸੇਵੀ ਹਿੱਕ ਸੰਭਲਾ ਹਰ ਇੱਕ ਸਪੈ ਅਰਦਾਸ, ਤੇ ਸ਼ਾਇਦ ਕਹਿੰਦੇ ਨੇ ਜਦੋਂ ਅਰਦਾਸ ਕਰਨੀਏ ਤੇ ਉਦੋਂ ਵੀ ਕੇਵਲ ਉਸ ਮਾਲਕ ਦੇ ਚਰਨਾਂ ਵਿੱਚ ਕਰੀ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਜਿਸ ਮਾਲਕ ਦੇ ਚਰਨਾਂ ਵਿੱਚ ਤੇਰੀ ਅਰਦਾਸ ਸੁਣੀ ਜਾਣੀਏ, ਤੂੰ ਉਸ ਮਾਲਕ ਦੇ ਚਰਨਾਂ ਵਿੱਚ ਕਿਉਂ ਨਹੀਂ ਬੇਨਤੀ ਕਰਦਾ। ਸੂਈ ਰਾਗ ਅੰਦਰ ਸ਼ਾਇਦ ਗੁਰੂ ਰਾਮਦਾਸ ਜੀ ਨੇ ਫਿਰ ਇਸੇ ਅਰਦਾਸ ਵਾਲੇ ਬਚਨ ਦੀ ਵਿਆਖਿਆ ਕੀਤੀ। ਹਜ਼ੂਰ ਕਹਿੰਦੇ ਨੇ ਕਿ ਮੈਂ ਆਪਣੇ ਮਾਲਕ ਦੇ ਚਰਨਾਂ ਵਿੱਚ ਇਸ ਕਰਕੇ ਅਰਦਾਸ ਕਰਨ ਆਇਆ ਕਿ ਉਹਦੇ ਵਰਗੇ ਬਲ ਵਾਲਾ ਮੈਨੂੰ ਹੋਰ ਕੋਈ ਦਿਸਿਆ ਨਹੀਂ, ਉਹਦੇ ਵਰਗੀ ਤਾਕਤ ਕਿਸੇ ਕੋਲ ਨਹੀਂ। ਤੇ ਪੁੱਛਿਆ ਧੰਨ ਗੁਰੂ ਰਾਮਦਾਸ, ਤੁਸੀਂ ਕਹਿੰਦੇ ਹੋ ਕਿ ਜੀ ਕੀ ਏਕੈ ਹੀ ਪੈਮਾਨੀ ਤੇ ਕੇਵਲ ਜਿੰਦ ਦੀ ਅਰਦਾਸ ਇੱਕ ਦੇ ਦਰ ਤੇ ਸੁਣੀ ਜਾਂਦੀ ਏ, ਤੇ ਉਸ ਇੱਕ ਕੁਲ ਕਿੰਨੀ ਕੁ ਤਾਕਤ ਏ। ਤੇ ਗੁਰੂ ਰਾਮਦਾਸ ਜੀ ਨੇ ਅਰਦਾਸ ਦੇ ਸ਼ਬਦ ਵਰਤੇ, ਕਹਿਣ ਲੱਗੇ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ। ਜੇ ਅਰਦਾਸ ਕਰਨੀ ਏ ਤੇ ਉਸ ਮਾਲਕ ਦੇ ਚਰਨਾਂ ਵਿੱਚ ਕਰ। ਤਾਣ ਦਾ ਅਰਥ ਏ ਜਿਹੜੀ ਬਲ ਦੇਣ ਵਾਲਾ, ਜਿਹੜਾ ਰਹਿਮਤਾ ਕਰਨ ਵਾਲਾ, ਮੈਂ ਤਾਣ ਦੀਵਾਨ ਤੋਂ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਂ ਨਾਹੀ ਜਿਸ ਪੈ ਕਰੂੰ ਬੇਨਤੀ। ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਹੋਰ ਕੋਈ ਥਾਂ ਨਹੀਂ ਦਿਸਦੀ ਜਿਹਦੇ ਕੋਲ ਜਾ ਕੇ ਆਪਣੇ ਅੰਦਰ ਦੀ ਵੇਦਨਾ ਦੱਸਾਂ, ਕਿਉਂਕਿ ਤੇਰੇ ਨਾਲੋਂ ਵੱਧ ਬਲ ਤਾਕਤ ਵਾਲਾ ਕੋਈ ਹੋਰ ਹੈ ਹੀ ਨਹੀਂ। ਮੈਂ ਹੋਰ ਤਾਂ ਨਾਹੀ, ਜਿਸ ਪੈ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਅਰਦਾਸ ਨੂੰ ਕਹਿੰਦੇ ਨੇ ਮੇਰਾ ਦੁੱਖ ਸੁੱਖ ਤੇਰੇ ਚਰਨਾਂ ਵਿੱਚ। ਇੱਥੇ ਹਜ਼ੂਰ ਨੇ ਜਿਹੜਾ ਅਗਲਾ ਬਚਨ ਕਿਹਾ, ਪਹਿਲਾਂ ਤਾਂ ਕਿਹਾ ਕਿ ਬਲ ਤਾਕਤ ਕੇਵਲ ਉਹਦੀ ਏ, ਤੇ ਪੁੱਛੀਏ ਗੁਰੂ ਰਾਮਦਾਸ ਉਹਦੇ ਕੋਲ ਕਿੰਨੀ ਕੁ ਤਾਕਤ ਹੈ, ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮਨੁੱਖ ਕੋਲ ਓਨੀ ਤਾਕਤ ਨਹੀਂ, ਮਨੁੱਖ ਅੱਗੇ ਕਦੀ ਵੀ ਝੋਲੀ ਅੱਡ ਕੇ ਮੰਗੀ ਨਾ। ਵੇਖ ਉਸ ਮਾਲਕ ਕੋਲ ਇੰਨੀ ਕੁ ਤਾਕਤ ਹੈ ਕਿ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਤ ਅਗਨ ਧਰੀਜੈ, ਜਿਹਦੇ ਕੋਲ ਇੰਨਾ ਬਲ ਹੋਵੇ ਕਿ ਦੋ ਵਿਰੋਧੀ ਤੱਤਾਂ ਨੂੰ ਇਕੱਠਿਆਂ ਰੱਖਣ ਦੀ ਉਹਦੀ ਸਮਰੱਥਾ ਹੈ। ਮਨੁੱਖ ਕੋਲ ਇੰਨੀ ਤਾਕਤ ਨਹੀਂ, ਜੇ ਬੇਨਤੀ ਕਰਨੀ ਹੈ ਤੇ ਇਹੋ ਜਿਹੇ ਮਾਲਕ ਦੇ ਚਰਨਾਂ ਵਿੱਚ ਕਰੀ, ਜਿਹਨੇ ਪਾਣੀ ਨੂੰ ਧਰਤੀ ਵਿੱਚ, ਧਰਤੀ ਨੂੰ ਪਾਣੀ ਵਿੱਚ, ਤੇ ਲੱਕੜੀ ਅੱਗ ਵਿੱਚ ਟਿਕਾ ਕੇ ਰੱਖੀ ਤੇ ਅੱਗ ਲੱਕੜ ਵੀ ਟਿਕਾ ਦਿੱਤੀ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਤ ਅਗਨ ਧਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖੈ, ਮਨ ਹਰ ਜਪ ਭਰਮ ਕੋ ਦੂਰ ਕੀਜੈ। ਉਸ ਮਾਲਕ ਦੇ ਚਰਨਾਂ ਵਿੱਚ ਕਰ ਬੇਨਤੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਜ਼ੂਰ ਨੇ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ। ਵੇਖੋ, ਅਰਦਾਸ ਤੋਂ ਪਹਿਲਾਂ ਧਿਆਨ ਕੇਵਲ ਉਸ ਨਿਰੰਕਾਰ ਦਾ, ਉਸ ਇੱਕ ਓੰਕਾਰ ਦਾ। ਹਜ਼ੂਰ ਕਹਿੰਦੇ ਨੇ ਆਮ ਤੌਰ ਤੇ ਮਨੁੱਖ ਨੂੰ ਜਦੋਂ ਕੋਈ ਲੋੜ ਭਾਸਦੀ ਹੈ ਤੇ ਕਈ ਵਾਰੀ ਉਹ ਨਿਰੰਕਾਰ ਵੱਲ ਝਾਕਣ ਦੀ, ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਬਜਾਏ ਆਪਣੇ ਤੋਂ ਤਾਕਤਵਰ ਮਨੁੱਖ ਅੱਗੇ ਝੁਕਣ ਦਾ ਯਤਨ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਤੇ ਮਾਂਝ ਕੀ ਵਾਰ ਵਿੱਚ ਸਾਹਿਬ ਕਹਿੰਦੇ ਨੇ ਨਾ ਰਿਜਕ ਦਸਤ ਆ ਕਸ਼ੇ, ਕਹਿੰਦੇ ਨੇ ਦੇਖ ਐ ਮੇਰੇ ਮਨਾ, ਜੇ ਰੱਬ ਨੇ ਰੋਟੀ ਤੇਰੇ ਤੋਂ ਵੱਧ ਕਿਸੇ ਨੂੰ ਦਿੱਤੀ ਹੈ ਤੇ ਮਤ ਸਮਝੀ ਜੇ ਤੂੰ ਕਿਸੇ ਦੀ ਚਾਕਰੀ ਕਰਨੇ ਤੇ ਰੋਟੀ ਕੇਵਲ ਤੇਰੀ ਉਹਦੇ ਹੱਥ ਵਿੱਚ ਏ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਜੇ ਕੋਈ ਮੈਨੂੰ ਪੁੱਛ ਕੇ ਦੇਖੇ ਤਾਂ ਰਿਜਕ ਕੇਵਲ ਇੱਕ ਮਾਲਕ ਦੇ ਹੱਥ ਵਿੱਚ ਏ, ਨਾ ਰਿਜਕ ਦਸਤ ਆ ਕਸੇ। ਇਹਦਾ ਅਰਥ ਹੈ ਰਿਜਕ ਕਿਸੇ ਹੋਰ ਦੇ ਹੱਥ ਵਿੱਚ ਨਹੀਂ, ਹਮਾਰਾ ਏਕ ਆਸ ਵਸੈ। ਕਹਿੰਦੇ ਨੇ ਸਾਡੇ ਅੰਦਰ ਸਾਨੂੰ ਕੇਵਲ ਇੱਕ ਦੀ ਆਸ ਹੈ ਤੇ ਕਿਹਦੀ? ਸਾਹਿਬ ਕਹਿਣ ਲੱਗੇ ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ, ਕੇਵਲ ਇੱਕ ਉਹ ਹੈ ਜਿਹਦੇ ਹੱਥ ਵਿੱਚ ਰਿਜਕ ਹੈ। ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹੋ, ਉਹ ਕਹਿੰਦੇ ਨੇ ਜੇ ਅਰਦਾਸ ਕਰਨੀ ਹੈ ਗੁਰਮੁਖਾ ਤੇ ਚੇਤੇ ਰੱਖੀ ਭਿਖਾਰੀਆਂ ਕੋਲੋਂ ਮੰਗਦੇ ਚੰਗੇ ਨਹੀਂ ਲੱਗੀਦਾ, ਮੰਗੀ ਉਹਦੇ ਤੋਂ ਜਿਹਦੇ ਸਾਰਾ ਦਰ, ਜਿਹਦੇ ਦਰ ਦਾ ਭਿਖਾਰੀ। ਸਾਹਿਬ ਦੇ ਅੰਮ੍ਰਿਤ ਬਚਨ ਨੇ ਪੜ੍ਹਦੇ ਸੀ ਸਲੋਕਾਂ ਵਿੱਚ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਉ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਉਸ ਦਾਤੇ ਨੂੰ ਜਪ, ਉਹਦੇ ਦਰ ਤੇ ਝੋਲੀ ਮੰਗ, ਅੱਡ ਜਿਹਨੇ ਤੇਰੀ ਝੋਲੀ ਵਿੱਚ ਦਾਤ ਪਾ ਦੇਣੀ। ਇਹ ਬਚਨ ਸਾਹਿਬ ਨੇ ਬਾਣੀ ਵਿੱਚ ਕਹੇ ਨੇ। ਤੇ ਜਦੋਂ ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਵੀ ਭਗਤ ਨੇ, ਗੁਰੂ ਸਾਹਿਬਾਨ ਨੇ, ਪੱਟ ਸਾਹਿਬਾਨਾਂ ਦੇ ਬਚਨ ਨੇ, ਗੁਰਮੁਖੋ ਹਰ ਇੱਕ ਨੇ ਕੇਵਲ ਮਾਲਕ ਦੀ ਟੇਕ ਲਈਏ, ਕਿਸੇ ਮਨੁੱਖ ਦੀ ਮੁਥਾਜੀ ਨਹੀਂ। ਕਬੀਰ ਜੀ ਦੇ ਬਾਰੇ ਜਦੋਂ ਪੜ੍ਹਦੇ ਹਾਂ, ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੋਂ ਤੱਕ ਕਿ ਉੱਚੀ ਜ਼ਾਤ ਵਾਲੇ ਉਹਨੂੰ ਅੱਧੀ ਕੌਡੀ ਦਾ ਜੁਲਾਇਆ ਤੱਕ ਸ਼ਬਦ ਵਰਦੇ ਨੇ, ਪਰ ਜਦੋਂ ਉਸ ਗੁਰਮੁਖ ਉਸ ਮਹਾਂਪੁਰਸ਼ ਦੇ ਅੰਦਰ ਨੂੰ ਤੱਕੋ ਤੇ ਜਿਹਨੇ ਜੇ ਝੋਲੀ ਅੱਡੀ ਅਰਦਾਸ ਕੀਤੀ ਤੇ ਕੇਵਲ ਇੱਕ ਦੇ ਚਰਨਾਂ ਵਿੱਚ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੇ। ਅਕਸਰ ਅਸੀਂ ਇਹ ਸ਼ਬਦ ਪੜ੍ਹਨੇ ਜਦੋਂ ਗੁਰੂ ਦੇਵ ਦੇ ਦਰਸ਼ਨ ਕਰਨੇ ਹੋਣ ਤੇ ਉਸ ਸ਼ਬਦ ਦੇ ਇੱਕ ਇੱਕ ਬਚਨ ਨੂੰ ਕਦੀ ਵਾਚੋ। ਜੇ ਅਰਦਾਸ ਕਰਨ ਦੀ ਜਾਚ ਸਿੱਖਣੀ ਏ ਤੇ ਕਬੀਰ ਸਾਹਿਬ ਦੇ ਸ਼ਬਦ ਤੋਂ ਦ੍ਰਿੜਤਾ ਲੈ। ਉਹਨਾਂ ਦਾ ਅੰਮ੍ਰਿਤ ਬਚਨ ਹੁੰਦਾ ਦਰ ਮੰਨਦੇ ਠਾਂਡੇ ਦਰਬਾਰ, ਦਰ ਮੰਨਦੇ ਠਾਂਡੇ ਦਰਬਾਰ ਦਾ ਅਰਥ ਇਹ ਮੇਰੇ ਮਾਲਕ, ਜੇ ਮੈਂ ਲੋੜਵੰਦ ਹਾਂ ਕੇਵਲ ਤੇਰੇ ਦਰ ਦਾ, ਤੇਰੇ ਤੋਂ ਬਿਨਾਂ ਕਿਸੇ ਹੋਰ ਦਰ ਦਾ ਨਹੀਂ। ਦਰ ਮੰਨਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਹ। ਅੱਗੇ ਉਹਨਾਂ ਬਚਨ ਕੇ ਕਹਿੰਦੇ ਨੇ ਮੈਂ ਤੇਰੇ ਦਰ ਤੇ ਤਾਂ ਮੰਗਦਾ ਬਣ ਕੇ ਆਇਆ ਵਾ, ਮੈਂ ਤੇਰੇ ਬਾਰੇ ਇੱਕ ਗੱਲ ਸੁਣੀ ਹੈ ਮੇਰੇ ਮਾਲਕ ਜੀਓ, ਤੂੰ ਧਨੀਆਂ ਤੋਂ ਵੱਧ ਧਨੀ ਏ, ਤੇ ਜਿਵੇਂ ਭਾਈ ਸਾਹਿਬ ਕਥਾ ਕਰ ਰਹੇ ਸਨ ਉਹ ਮਾਲਕ ਕੰਜੂਸ ਨਹੀਂ, ਕਹਿੰਦੇ ਨੇ ਤੂੰ ਇੰਨਾ ਉਦਾਰ ਚੇਤੇ ਕਿ ਜਦੋਂ ਕੋਈ ਤੇਰੇ ਦਰ ਤੇ ਝੋਲੀ ਅੜਦਾ ਤੂੰ ਉਹਦੀ ਝੋਲੀ ਵਿੱਚ ਦਾਤ ਪਾ ਕੇ ਕਦੀ ਝੂਰਦਾ ਨਹੀਂ, ਤੂੰ ਦਾਤ ਦੇ ਕੇ ਪ੍ਰਸੰਨ ਹੁੰਦਾ। ਉੱਥੇ ਭਗਤ ਸਾਹਿਬ ਨੇ ਇਹੀ ਬੇਨਤੀ ਕੀਤੀ ਕਿ ਮੰਗਣਾ ਹੈ ਤਾਂ ਫਿਰ ਕਹੀ ਕਿ ਤੁਮ ਧਨ ਧਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਜਸ ਤੁਮਾਰ। ਅਗਲਾ ਸ਼ਬਦ ਦੇਖੋ ਦ੍ਰਿੜਤਾ ਵਾਲਾ, ਕਹਿੰਦੇ ਨੇ ਮੰਗੂ ਕਾਹੇ ਰੰਗ ਸਭ ਦੇਖੋ, ਕਹਿੰਦੇ ਕਿਹਦੇ ਦਰ ਤੋਂ ਜਾ ਕੇ ਮੰਗਾਂ, ਕਿਹਦੇ ਚਰਨਾਂ ਵਿੱਚ ਬੇਨਤੀ ਕਰਾਂ। ਮੈਨੂੰ ਸਮਝ ਪੈ ਗਈ ਹੈ ਤੇਰੇ ਤੋਂ ਬਿਨਾਂ ਦਾਤਾ ਕੋਈ ਨਹੀਂ, ਬਾਕੀ ਸਾਰੇ ਗਰੀਬ ਕੰਗਾਲਾਂ ਦੇ ਟੋਲੇ ਤੁਰੇ ਫਿਰਦੇ ਨੇ, ਮੈਂ ਤੇਰੇ ਦਰ ਤੋਂ ਮੰਗਣਾ ਜਿਹਨੇ ਕਿਸੇ ਦਰ ਤੋਂ ਅੱਗੇ ਕਦੀ ਮੰਗਿਆ। ਤੁਮ ਧਨ ਧਨੀ ਉਦਾਰ ਤਿਆਗੀ ਸਰਵਨਲ ਸੁਨੀਅਤ ਜਸ ਤੁਮਾਰ, ਮੰਗੋ ਕਾਹੇ ਰੰਗ ਸਭ ਦੇਖੂੰ ਤੁਮੇ ਹੀ ਤੇ ਮੇਰੋ ਨਿਸਤਾਰ। ਕਹਿੰਦੇ ਫਿਰ ਕਈਆਂ ਨੂੰ ਤਾਰਿਆ ਹੀ ਜੈ ਦਿਓ ਨਾਮਾ ਬਿਰਤ ਸੁਦਾਮਾ, ਤਿੰਨ ਕੋ ਕਿਰਪਾ ਭਈ ਹੈ ਅਪਾਰ, ਜੇ ਅਰਦਾਸ ਕਰਨੀ ਆ ਤੇ ਮਣਾ ਉਹਦੇ ਚਰਨਾਂ ਵਿੱਚ ਕਰੀ। ਕਹਿ ਕਬੀਰ ਤੁਮ ਸਮਰੱਥ ਦਾਤੇ, ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ, ਤੂੰ ਚਾਰ ਪਦਾਰਥ ਦਿੰਦਿਆ ਦੇਰੀ ਨਹੀਂ ਕਰਦਾ। ਭਗਤ ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਦੇਖੋ ਜੇ ਮੰਗਣ ਹੀ ਲੱਗਾਂ। ਕਈ ਵਾਰੀ ਵੈਸੇ ਉਹ ਸ਼ਬਦ ਪੜ੍ਹੇ, ਅੱਜ ਵਿਸ਼ਾ ਇਹਵੇ ਕਿ ਕਿਹਦੇ ਦਰ ਤੇ ਅਰਦਾਸ ਕਰਨੀ। ਭਗਤ ਜੀ ਕੱਖਾਂ ਦੀ ਕੱਚੀ ਕੁੱਲੀ ਵਿੱਚ ਰਹਿਣ ਵਾਲਾ ਉਹ ਕਹਿੰਦਾ ਤੇਰੇ ਤੋਂ ਬਿਨਾਂ ਸਭ ਕੰਗਾਲ ਨਹੀਂ, ਤੇ ਜਦੋਂ ਉਹਨਾਂ ਨੇ ਮੰਗਣ ਦੇ ਬਚਨ ਕਹਿ, ਕਹਿੰਦੇ ਨੇ ਮਾਲਕ ਕਿਸੇ ਮਨੁੱਖ ਦੇ ਦਰ ਤੇ ਜਾ ਕੇ ਮੰਗਾਂ ਤੇ ਸੋਚਣਾ ਵਾ ਏਦੂ ਮੰਗਣ ਨਾਲੋਂ ਤਾਂ ਮੌਤ ਚੰਗੀ। ਕਦੀ ਸ਼ਬਦ ਉਹਨਾਂ ਦੇ ਪੜ੍ਹੇ, ਯਤਨ ਕੀਤਾ ਜੇ ਉਹਨਾਂ ਦੇ ਕੁਝ ਬਚਨ ਆਪ ਨਾਲ ਸਾਂਝੇ ਕਰਾਂ। ਜਦੋਂ ਮਨੁੱਖ ਦੇ ਦਰ ਤੇ ਅਰਦਾਸ ਕਰੀਏ ਤੇ ਉਹੀ ਭਗਤ ਸਾਹਿਬ ਕਹਿੰਦੇ ਨੇ ਰੇ ਜੀ ਨਲਾਜ, ਲਾਜ ਤੋਂ ਹੀ ਨਾ ਹੀ, ਲਾਜ ਦਾ ਅਰਥ ਅਖਰੀ ਅਰਥ ਹੈ ਕਿ ਸ਼ਰਮ ਆਉਣੀ। ਕਹਿੰਦੇ ਨੇ ਖੇ ਨਲਾਜ ਬੇਸ਼ਰਮ, ਜਿੰਦੇ ਤੈਨੂੰ ਕੋਈ ਸ਼ਰਮ ਨਹੀਂ। ਕਹਿੰਦੇ ਨੇ ਹਰ ਤਜ ਕੱਤ ਕਾਹੂ ਕੇ ਜਾਈ, ਉਸ ਕਰਤੇ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਿੰਦੇ ਕਿਸੇ ਹੋਰ ਦੇ ਦਰ ਤੇ ਮੰਗਣ ਜਾਣੀ ਪਈ ਏ, ਜਾਂ ਤਾਂ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਜਿਹਦਾ ਮਾਲਕ ਇੰਨੇ ਸਮਰੱਥ ਹੋਣ ਤੇ ਉਹ ਕਿਸੇ ਹੋਰ ਦੇ ਦਰ ਤੇ ਜਾ ਕੇ ਮੰਗੇ, ਉਹਨੂੰ ਲਾਜ ਆਉਣੀ ਚਾਹੀਦੀ। ਜਦੋਂ ਪੜ੍ਹਿਆ ਇਹ ਸ਼ਬਦ ਤੇ ਦੂਜੇ ਪਾਸੇ ਸੋਰਠ ਰਾਗ ਵਿੱਚ ਬਚਨ ਪੜ੍ਹਿਆ, ਇੱਥੇ ਕਹਿੰਦੇ ਨੇ ਦੂਜੇ ਦਰ ਤੋਂ ਮੰਗਣ ਜਾਣਾ ਤੇ ਸ਼ਰਮ ਆਉਂਦੀ ਏ, ਤੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੰਗਣ ਗਏ ਕਹਿਣ ਲੱਗੇ ਮਾਲਕਾ ਮਾਧੋ ਕੈਸੀ ਬਣੇ ਤੁਮ ਸੰਗੇ, ਇੱਥੇ ਵੀ ਸੰਗੇ ਦਰ ਲੱਜੇ ਸ਼ਰਮ ਆਉਣੀ। ਕਹਿੰਦੇ ਨੇ ਕਿਸੇ ਦੂਜੇ ਦਰ ਤੋਂ ਮੰਗਾ ਤਾਂ ਜਿੰਦ ਨੂੰ ਸ਼ਰਮ ਆਉਂਦੀ ਏ, ਤੇ ਜਦੋਂ ਦੇਣ ਵਾਲਾ ਤੂੰ ਏ, ਜੇ ਆਪ ਨਹੀਂ ਦਏਗਾ ਤੇ ਮੈਨੂੰ ਕੋਈ ਸ਼ਰਮ ਨਹੀਂ, ਮੈਂ ਆਪਣੀ ਜ਼ਬਾਨ ਤੋਂ ਬੋਲ ਕੇ ਤੇਰੇ ਤੋਂ ਮੰਗ ਲਵਾਂਗਾ। ਇਹਦਾ ਮਤਲਬ ਕਿ ਭਗਤ ਨੂੰ ਸੰਗ ਆਉਂਦੀ ਏ, ਮਨੁੱਖ ਦੇ ਦਰ ਤੋਂ ਮੰਗਦਿਆਂ, ਨਿਰੰਕਾਰ ਦੇ ਦਰ ਤੋਂ ਮੰਗਦਿਆਂ ਸ਼ਰਮ ਨਹੀਂ। ਕਹਿੰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਵੋ ਤਾਲੇ ਵੋ ਮੰਗੇ, ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੋਪਾਈ ਸਰਹਾਨਾ ਅਵਰਤ ਲਾਈ, ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਜਿਨ ਖਿੰਦਾ, ਛੋਟੀਆਂ ਛੋਟੀਆਂ ਵਸਤੂਆਂ ਵੀ ਮੰਗਦੀਆਂ ਸ਼ਰਮ ਨਹੀਂ, ਕਿਉਂਕਿ ਮਾਲਕਾ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਦਰ ਤੇ ਅਰਦਾਸ ਨਹੀਂ ਕਰਨੀ। ਤੀਜਾ ਪ੍ਰਮਾਣ ਉਹਨਾਂ ਦੇ ਅੰਮ੍ਰਿਤ ਬਚਨ ਵਿੱਚੋਂ ਤੇ ਇੰਝ ਲੱਗਦਾ ਕਿ ਜਿਵੇਂ ਕਿਸੇ ਹੰਕਾਰੀ ਬੰਦੇ ਨੇ ਕਬੀਰ ਸਾਹਿਬ ਨੂੰ ਪੈਦਲ ਜਾਂਦਿਆਂ ਕੋਈ ਮਸ਼ਕਰੀ ਕੋਈ ਟਾਂਚ ਲਾਈ ਹੋਵੇ ਤੇ ਉਸ ਪੰਕਤੀ ਨੂੰ ਪੜ੍ਹਦਿਆਂ ਪ੍ਰਤੀਤ ਇੰਝ ਹੁੰਦਾ, ਹੰਕਾਰੀ ਦਾ ਨਾਂ ਨਹੀਂ ਪਰ ਸ਼ਬਦ ਜ਼ਰੂਰ ਵਰਤੇ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਹੰਕਾਰ ਵਿੱਚ ਮਸਤ ਹੋਏ ਮਦਹੋਸ਼ ਹੋਏ ਬੰਦੇ ਕਾਹਦਾ ਮਾਣ ਕਰਨੇ, ਕਿ ਤੇਰੇ ਘਰ ਅੰਦਰ ਹਾਥੀ ਘੋੜੇ ਨੇ, ਤੇਰੇ ਘਰ ਅੰਦਰ ਲੱਖਾਂ ਦੇ ਹਿਸਾਬ ਨਾਲ ਲਸ਼ਕਰ ਹੈ, ਪਰ ਇੱਕ ਗੱਲ ਚੇਤੇ ਰੱਖੀ ਕਹਿ ਕਬੀਰ ਮਦਨ ਕੇ ਮਾਤੇ ਖਿਰਦੈ ਦੇਖ ਵਿਚਾਰੀ। ਕਹਿੰਦੇ ਨੇ ਆਪਣੇ ਖਿਰਦੇ ਨੂੰ ਪੁੱਛ ਕੇ ਦੇਖ, ਤੁਮ ਕਰ ਲਾਖ ਕੋਟ ਅਸਵ ਹਸਤੀ, ਤੇਰੇ ਘਰ ਅੰਦਰ ਲੱਖਾਂ ਕਰੋੜਾਂ ਹਾਥੀ ਹੋਣਗੇ, ਪਰ ਪਿਆਰਿਆ ਹਮ ਘਰ ਏਕ ਮੁਰਾਰੀ, ਮੇਰੇ ਘਰ ਵਿੱਚ ਉਹ ਪਰਮੇਸ਼ਵਰ ਟਿਕਿਆ ਜਿਹੜਾ ਤੇਰੇ ਵਰਗੇ ਕਰੋੜਾਂ ਨੂੰ ਅੱਖ ਚਮਕਣ ਵਿੱਚ ਬਣਾ ਵੀ ਸਕਦਾ ਤੇ ਖਤਮ ਵੀ ਕਰ ਸਕਦਾ। ਇਹਦਾ ਮਤਲਬ ਕਿ ਭਗਤ ਨੂੰ ਇੰਨਾ ਦ੍ਰਿੜ ਵਿਸ਼ਵਾਸ ਹੈ ਜੇ ਅਰਦਾਸ ਕਰਨੀ ਹੈ ਤੇ ਕੇਵਲ ਇੱਕ ਮਾਲਕ ਦੇ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਐ, ਹੋਸ਼ਾ ਸ਼ਾਹ ਨਾ ਕੀਚੈ ਫਿਰ ਪਛੋਤਾਈਐ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਪੜ੍ਹੋ, ਸਾਹਿਬ ਗੁਰੂ ਦੇਵ ਐਨਾ ਬਾਅਦ ਮਿਲੇ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਿਸਲਾਂ ਦਾ ਸਮਾਂ ਤੱਕੀਏ, ਰਾਜਵੀਆ ਗੁਰਮੁਖਾਂ ਨਾਲ ਵਿਚਾਰ ਚੱਲੀ, ਸਿੱਖ ਅੰਦਰ ਇੰਨੀ ਕੁ ਦ੍ਰਿੜਤਾ ਗੁਰੂ ਨੇ ਭਰੀ ਸੀ ਕਿ ਮਾਲਕ ਦੇ ਦਰ ਤੋਂ, ਗੁਰੂ ਦੇ ਦਰ ਤੋਂ ਕਿਸੇ ਹੋਰ ਦਰ ਤੇ ਅਰਦਾਸ ਵੀ ਉਕਰਨੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਐਨਾ ਬਾਅਦ ਬਾਬਰ ਨੂੰ ਮਿਲੇ ਨੇ, ਇੱਥੇ ਗੁਰੂ ਸਾਹਿਬ ਦੇ ਜਦੋਂ ਦੀਦਾਰ ਕੀਤੇ ਤੇ ਉਹਨੇ ਇੱਕ ਸ਼ਬਦ ਵਰਤਿਆ ਸੀ, ਕਹਿੰਦਾ ਫਕੀਰ ਬਾਬਾ ਦੋ ਗੱਲਾਂ ਕਹੀਆਂ, ਕਹਿੰਦਾ ਇੱਕ ਤਾਂ ਮੈਨੂੰ ਪਤਾ ਹੁੰਦਾ ਜੇ ਤੇਰੇ ਵਰਗਾ ਭਾਰੀ ਮਹਾਂਪੁਰਸ਼ ਇਸ ਧਰਤੀ ਤੇ ਵੇ ਤੇ ਮੈਂ ਕਦੀ ਇੱਥੇ ਵਾਰ ਨਾ ਕਰਦਾ। ਦੂਜੀ ਗੱਲ ਉਹਨੇ ਕਹੀ, ਕਹਿੰਦਾ ਹੇ ਫਕੀਰ ਦੇਖ ਮੇਰੇ ਕੋਲ ਅੱਜ ਐਮਨਾਬਾਦ ਦੀ ਦੌਲਤ ਦੇ ਢੇਰ ਭਰੇ ਪਏ ਨੇ, ਤੂੰ ਜੋ ਵੀ ਮੰਗੇਗਾ ਮੂੰਹ ਮੰਗੀ ਮਰਾਦ ਤੇਰੀ ਝੋਲੀ ਵਿੱਚ ਪਾਵਾਂਗਾ, ਕੁਝ ਮੰਗ ਤਾਂ ਸਹੀ। ਵਾਹ ਮੇਰੇ ਸਤਿਗੁਰੂ ਉੱਥੇ ਸ਼ਬਦ ਵਰਤੇ ਸਿੱਖਾ, ਤੂੰ ਕਿਹਦੇ ਦਰ ਤੋਂ ਮੰਗਣਾ? ਬਾਬਰ ਕਹਿੰਦਾ ਕੁਝ ਮੰਗ, ਤੇ ਸਾਹਿਬ ਕਹਿੰਦੇ ਨੇ ਮੰਗਣਾ ਹੋਵੇਗਾ ਤੇ ਇੱਕ ਤੋਂ ਮੰਗਾਂਗਾ, ਮੰਗਤਿਆਂ ਦੇ ਦਰ ਤੋਂ ਮੰਗਦੇ ਕੋਈ ਚੰਗੇ ਨਹੀਂ ਲੱਗੀਦਾ। ਉਹ ਫਿਰ ਪੁੱਛਦਾ ਮੰਗਤਿਆਂ ਦੇ ਦਰ ਤੋਂ ਮੰਗਤੇ, ਤੇ ਸਾਹਿਬ ਨੇ ਉੱਥੇ ਅਗਲਾ ਸ਼ਬਦ ਵਰਤਿਆ ਸੀ, ਕੇਵਲ ਮੰਗਤਿਆਂ ਦੇ ਦਰ ਦਾ ਮੰਗਤਾ ਨਹੀਂ, ਤੂੰ ਉਹ ਬੇਸਬਰ ਮੰਗਤਾ ਹੈ ਜਿਹਦੇ ਅੰਦਰ ਨੂੰ ਤ੍ਰਿਪਤੀ ਨਹੀਂ। ਉੱਥੇ ਜਨਮ ਸਾਖੀ ਵਿੱਚ ਇੱਕ ਬਚਨ ਆਇਆ, ਕਹਿਣ ਲੱਗੇ ਸੁਣ ਕਹਿ ਨਾਨਕ ਸੁਣ ਬਾਬਰ ਮੀਰ। ਜਨਮ ਸਾਖੀ ਦਾ ਇਹ ਬਚਨ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਕਿ ਸਿੱਖ ਨੇ ਮੰਗਣਾ ਕਿੱਥੋਂ ਵੀ। ਕਹਿਣ ਲੱਗੇ ਕਹਿ ਨਾਨਕ ਦਰ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪਏ ਨੇ ਸੁਣ ਬਾਬਰ ਮੀਰ, ਮੀਰ ਦਰ ਤੇ ਉਹ ਬਾਦਸ਼ਾਹ ਬਾਬਰ ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਅਹਿਮਕ ਦਾ ਅਰਥ ਹੁੰਦਾ ਮੂਰਖ। ਕਹਿੰਦੇ ਨੇ ਤੇਰੇ ਵਰਗੇ ਲੁਟੇਰੇ ਤੋਂ ਮੰਗਣ ਵਾਲਾ ਫਕੀਰ ਸਭ ਤੋਂ ਵੱਧ ਮੂਰਖ ਏ। ਜੇ ਮੰਗਣਾ ਹੋਵੇਗਾ ਤੇ ਮੈਂ ਇੱਕੋ ਬੇਨਤੀ ਕਰਾਂਗਾ ਕਿ ਦੱਤਾ ਦਾਤਾ ਏਕ ਹੈ ਸਭ ਕੋ ਦੇਵਣਹਾਰ, ਦਿੰਦਾ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਤੇਰੇ ਦਰ ਤੋਂ ਮੰਗਣਾ, ਤੇਰੇ ਕੋਲੋਂ ਮੰਗਣਾ ਅੱਤ ਦੀ ਮੂਰਖਤਾਈ। ਸੋਚਣਾ ਵਾ ਜੇ ਬਾਬਰ ਨੂੰ ਬਾਬਾ ਜੀ ਮਿਲਦੇ ਨੇ ਤੇ ਕਹਿੰਦੇ ਨੇ ਉਹ ਬਾਬਰ ਮੀਰ ਤੇਰੇ ਦਰ ਤੋਂ ਮੰਗਣ ਵਾਲਾ ਬੁੱਧੀਹੀਣ ਹੋਵੇਗਾ, ਮੂਰਖ ਹੋਵੇਗਾ, ਤੇ ਜਦੋਂ ਮੇਰਾ ਉਹੀ ਬਾਬਾ ਕਿਰਪਾਨ ਪਾ ਲੈਂਦਾ, ਕਲਗੀ ਸਜਾ ਲੈਂਦਾ, ਉੱਥੇ ਐਮਨਾਬਾਦ ਹਿੰਦੁਸਤਾਨ ਦੇ ਤਖ਼ਤ ਤੇ ਬਹਿਣ ਵਾਲੇ ਨੂੰ ਕਹਿੰਦਾ ਤੂੰ ਮੰਗਤਿਆਂ ਦਾ ਮੰਗਤਾ ਹੈ, ਤੇ ਜਦੋਂ ਜ਼ਫ਼ਰਨਾਮਾ ਲਿਖਦੇ ਨੇ ਇੱਕ ਸ਼ਬਦ ਵਰਤਦੇ ਨੇ ਗੁਰੂ ਦੇਵ। ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਕਦੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫ਼ਰਨਾਮੇ ਨੂੰ ਪੜ੍ਹੀਏ ਤੇ ਇੱਕ ਗੱਲ ਦੀ ਦ੍ਰਿੜਤਾ ਝਲਕ ਕੇ ਬਾਹਰ ਨਿਕਲਦੀ ਪਈ ਏ ਕਿ ਮੇਰਾ ਦਾਤਾ ਚਿੱਠੀ ਲਿਖਦਿਆਂ ਇੰਨਾ ਕੁ ਬੇਬਾਕ ਤੇ ਇੰਨੇ ਕੁ ਸਿੱਧੇ ਲਫ਼ਜ਼ ਵਰਤੇ ਨੇ ਕਿ ਔਰੰਗਜ਼ੇਬ ਦੀ ਰੱਤੀ ਭਰ ਵੀ ਕਾਨ ਨਹੀਂ। ਅਰਜ਼ ਕੀਤੀ ਸੀ ਕਿ ਆਮ ਕੋਈ ਬਾਦਸ਼ਾਹ ਨੂੰ ਚਿੱਠੀ ਲਿਖਦਾ, ਲੜਾਈ ਹੋਈ ਹੁੰਦੀ ਤੇ ਸੁਲਾਹ ਕਰਨ ਵਾਸਤੇ ਕਹਿੰਦਾ ਕਿ ਬਾਦਸ਼ਾਹ ਮੈਂ ਤਾਂ ਬਿਲਕੁਲ ਵੀ ਤੇਰੇ ਸਿਪਾਹੀਆਂ ਦਾ ਕੁਝ ਨਹੀਂ ਵਿਗਾੜਿਆ, ਮੈਂ ਤਾਂ ਯਤਨ ਕੀਤਾ ਸੀ ਸੁਲਾਹ ਲਈ। ਮੇਰੇ ਗੁਰੂ ਗੋਬਿੰਦ ਸਿੰਘ ਜਦੋਂ ਚਿੱਠੀ ਲਿਖਦੇ ਨੇ ਉਹਦੇ ਵਿੱਚ ਇੱਕ ਸ਼ਬਦ ਲਿਖਿਆ, ਕਹਿਣ ਲੱਗੇ ਔਰੰਗਜ਼ੇਬ ਮੈਨੂੰ ਜ਼ਿੰਦਗੀ ਤੇ ਇੱਕ ਅਫਸੋਸ ਹੈ। ਇੱਕੋ ਸ਼ਬਦ ਵਰਤੇ ਅਫਸੋਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ, ਕਹਾਂਗੇ ਵੀ ਉਹ ਅਫਸੋਸ ਕਿਹੜਾ? ਤੇ ਜ਼ਫ਼ਰਨਾਮੇ ਵੀ ਸ਼ਬਦ ਤੇ ਔਰੰਗਜ਼ੇਬ ਨੂੰ ਮੁਖਾਤਬ ਕਰਕੇ ਕਹਿੰਦੇ ਨੇ ਜਦੋਂ ਚਮਕੌਰ ਦੀ ਜੰਗ ਹੁੰਦੀ ਪਈ ਸੀ ਨਾ ਤੇ ਤੇਰੇ ਟਿੱਡੀ ਦਲ ਦੇ ਦੋ ਆਦਮੀਆਂ ਨੇ ਚਮਕੌਰ ਦੀ ਗੜੀ ਨੂੰ ਪੌੜੀ ਲਾ ਕੇ ਮੈਨੂੰ ਜਿੰਦਿਆਂ ਪਕੜ ਦਾ ਯਤਨ ਕੀਤਾ, ਇੱਕ ਨੂੰ ਤੀਰ ਬਖਸ਼ਿਆ, ਇੱਕ ਦੇ ਸਿਰ ਤੇ ਗੁਰਜ ਮੈਂ ਟਿਕਾ ਦਿੱਤੀ। ਕਹਿੰਦੇ ਨੇ ਮੈਨੂੰ ਸਿਰਫ ਇੱਕ ਅਫਸੋਸ ਹੈ ਕਿ ਤੇਰੀ ਫੌਜ ਦਾ ਤੀਜਾ ਜਰਨੈਲ ਖਵਾਜਾ ਮਰਦੂਦ ਉਹ ਦੋ ਸਾਥੀਆਂ ਨੂੰ ਡਿੱਗਦਿਆਂ ਦੇਖ ਕੇ ਦੌੜ ਕੇ ਚਗਲਾ ਗਿਆ, ਜੇ ਕਿਤੇ ਉਹਦਾ ਚਿਹਰਾ ਮੈਨੂੰ ਦਿਸ ਪੈਂਦਾ ਤੇ ਇੱਕ ਤੀਰ ਮੈਂ ਉਹਦੀ ਛਾਤੀ ਵਿੱਚ ਵੀ ਬਖਸ਼ ਦੇਣਾ ਸੀ। ਇਹਦਾ ਮਤਲਬ ਭੈ ਨੇ ਸਾਹਿਬ ਨੇ ਉੱਤੇ ਸ਼ਬਦ ਵਰਤੇ, ਕਹਿਣ ਲੱਗੇ ਡਰੇਗਾ ਡਰੇਗਾ ਅਗਰ ਰੂਵੇ ਉਹ ਦੀਦ ਮੈਂ, ਜੇ ਕਿਤੇ ਮੈਨੂੰ ਉਹ ਦਿਸ ਪੈਂਦਾ ਮੇਰਾ ਇੱਕੋ ਅਫਸੋਸ ਹੈ ਕਿ ਉਹਦਾ ਚਿਹਰਾ ਮੈਨੂੰ ਦਿਸਿਆ ਨਹੀਂ। ਡਰੇਗਾ ਅਗਰ ਰੂਵੇ ਉਹ ਦੀਦ ਮੈਂ ਬਾ ਯਕ ਤੀਰ ਲਾਚਾਰ ਬਖਸ਼ੀਦ ਮੈਂ ਦਿਸਦਾ ਤੇ ਸਹੀ ਬਾ ਯਕ ਤੀਰਦਾਰ ਤੇ ਇੱਕੋ ਤੀਰ ਮੈਂ ਉਹਦੀ ਛਾਤੀ ਵਿੱਚ ਪਰੋ ਕੇ ਉਹਨੂੰ ਵੀ ਸਦਾ ਲਈ ਸਵਾ ਦੇਣਾ ਸੀ। ਇਹਦਾ ਮਤਲਬ ਕਿ ਕਾਹ ਨਹੀਂ, ਉੱਥੇ ਜਿਹੜੇ ਮੰਗਣ ਦੀ ਗੱਲ ਸਾਹਿਬ ਨੇ ਕਹੀ ਨਾ, ਸ਼ਬਦ ਵਰਤਿਆ ਕਹਿਣ ਲੱਗੇ ਅਮਾ ਬਖਸ਼ ਖੇ ਮੇਰੇ ਵਾਹਿਗੁਰੂ, ਤੂੰ ਆਪਣੇ ਦਰ ਤੇ ਡਿੱਗਿਆ ਹੋਇਆਂ ਦੀ ਲਾਜ ਰੱਖਣ ਵਾਲਾ। ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਹਾਲਾਂਕਿ ਔਰੰਗਜ਼ੇਬ ਨੂੰ ਲੋਕ ਦਸਤਗੀਰ ਤੇ ਆਲਮਗੀਰ ਕਹਿੰਦੇ ਨੇ, ਪਰ ਮੇਰਾ ਦਸਵਾਂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ ਖੇ ਮੇਰੇ ਵਾਹਿਗੁਰੂ, ਤੂੰ ਆਪਣੇ ਦਰ ਤੇ ਡਿੱਗਿਆ ਹੋਇਆਂ ਦੀ ਲਾਜ ਰੱਖਣ ਵਾਲਾ ਹੈ ਤੇ ਕਿਰਪਾ ਕਰ ਬਖਸ਼ਿੰਦ, ਮੇਰੀ ਬਾਂਹ ਤੂੰ ਪਕੜਨੀ ਹੈ, ਤੂੰ ਡਿੱਗਿਆ ਹੋਇਆਂ ਦੀਆਂ ਬਾਹਾਂ ਵੀ ਪਕੜ ਲੈਂਦੇ। ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਫਿਰ ਕਹਿਣ ਲੱਗੇ ਖਤਾ ਬਖਸ਼ ਕਿ ਵਾਹਿਗੁਰੂ ਤੂੰ ਗੁਨਾਹ ਵੀ ਬਖਸ਼ਣੇ, ਰੋਜ਼ੀ ਦੇਖੋ ਤੇਰੇ ਦਰ ਤੋਂ ਜੀਵਾਂ ਨੂੰ ਰਿਜ਼ਕ ਮਿਲਦਾ, ਦਿਲ ਪਜ਼ੀਰ ਪਜ਼ੀਰ ਦਰ ਤੇ ਪਿਆਰਾ ਲੱਗਣ ਵਾਲਾ ਤੂੰ ਇੰਨਾ ਬਖਸ਼ਿੰਦ ਹੈ ਕਿ ਜਿਹੜਾ ਇੱਕ ਵਾਰੀ ਤੇਰੇ ਚਰਨਾਂ ਵਿੱਚ ਢਹਿ ਪੈ ਤੂੰ ਉਹਦੇ ਦਿਲ ਨੂੰ ਅੱਜ ਦਾ ਪਿਆਰਾ ਲੱਗ ਲੈ। ਇਹਦਾ ਮਤਲਬ ਕਿ ਮੰਗਣਾ ਤੇ ਕੇਵਲ ਇੱਕ ਦਾਤੇ ਦੇ ਚਰਨਾਂ ਵਿੱਚ ਅਰਦਾਸ ਕਰੀ, ਉਹਦੇ ਤੋਂ ਬਿਨਾਂ ਹੋਰ ਕਿਸੇ ਅੱਗੇ ਨਹੀਂ। ਹਾਂ ਜਦੋਂ ਹੋਰ ਦੀ ਗੱਲ ਚੱਲੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿਸੇ ਬੰਦੇ ਦੇ ਦਰ ਤੇ ਬੇਨਤੀ ਨਾ ਕਰੀ। ਪੁੱਛਿਆ ਮਹਾਰਾਜ ਉਹਦੇ ਕੋਲ ਦੌਲਤ ਉਹਦੇ ਘਰ ਅੰਦਰ ਸੁੱਖ ਬੜਾ, ਕਹਿੰਦੇ ਨੇ ਨਹੀਂ ਕੇਵਲ ਉਹਦੇ ਚਿਹਰੇ ਹੱਸਦੇ ਹੋਏ ਨੂੰ ਮਤ ਤੱਕੀ। ਸਾਹਿਬ ਕਹਿੰਦੇ ਨੇ ਜਿਸ ਮਾਨਸ ਤੈ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਜਿਸ ਬੰਦੇ ਅੱਗੇ ਮੈਂ ਬੇਨਤੀ ਕਰਨ ਚੱਲਿਆ ਅਰਦਾਸ ਕਰਨ ਚੱਲਿਆ ਵਾ, ਹਜ਼ੂਰ ਕਹਿੰਦੇ ਨੇ ਉਹ ਤਾਂ ਪਹਿਲਾਂ ਆਪਣੇ ਦੁੱਖ ਨਾਲ ਭਰਿਆ ਪਿਆ। ਜਿਸ ਮਾਨਸ ਤੈ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ, ਪਾਰ ਬ੍ਰਹਮ ਜਿਹਨੇ ਹਿਰਦੈ ਅਰਾਧਿਆ ਤਿੰਨ ਭਵ ਸਾਧਰ ਕਰਿਆ। ਜੇ ਬੇਨਤੀ ਕਰਨੀ ਹੈ ਤੇ ਇੱਕ ਮਾਲਕ ਦੇ ਚਰਨਾਂ ਵਿੱਚ। ਖੈਰ ਜਿਹੜੀ ਅਰਥ ਕਰਨੀ ਚਾਹੁੰਦਾ ਵਾ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਅਰਦਾਸ ਕੇਵਲ ਮਾਲਕ ਦੇ ਚਰਨਾਂ ਵਿੱਚ। ਹੁਣ ਸਵਾਲ ਪੈਦਾ ਹੋਵੇਗਾ, ਅਰਦਾਸ ਸਿੱਖਾਂ ਨੇ ਕਦੋਂ ਤੋਂ ਆਰੰਭ ਕੀਤੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਿਹਾਜ਼, ਸਾਹਿਬ ਦੇ ਅੰਮ੍ਰਿਤ ਬਚਨਾਂ ਮੁਤਾਬਕ ਕਿ ਗੁਰੂ ਦੇਵ ਆਪ ਹੀ ਅਰਦਾਸ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਚ ਬੇਅੰਤ ਸ਼ਬਦ ਐਸੇ ਨੇ ਜਿਹੜੇ ਕੇਵਲ ਅਰਦਾਸ ਰੂਪ ਨੇ। ਜਦੋਂ ਆਪਾਂ ਸ਼ਬਦ ਪੜ੍ਹਨੇ ਆ ਸਾਹਿਬ ਦੇ ਅੰਮ੍ਰਿਤ ਬਚਨ ਕਿ ਵੱਧ ਵਕਤ ਹਮ ਚੂ ਵਕੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾ ਖਾਕ। ਬੇਨਤੀ ਦੇ ਸ਼ਬਦ ਨੇ। ਰੋਜ਼ ਸ਼ਾਮ ਨੂੰ ਅਸੀਂ ਪੜ੍ਹਨੇ ਆ ਕਿ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁੱਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਇਹ ਬੇਨਤੀ ਦੇ ਸ਼ਬਦ ਨੇ। ਜਦੋਂ ਪੜ੍ਹਨੇ ਆ ਵਿਸਰ ਨਾਈ ਦਾ ਤਾਰ ਆਪਣਾ ਨਾਮ ਦੇਵੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਇਹ ਸਾਰੇ ਸ਼ਬਦ ਜਿਹੜੇ ਨੇ ਅੱਗੇ ਅਰਜ਼ ਕਰਾਂਗਾ ਕਿਹੜੇ ਕਿਹੜੇ ਸ਼ਬਦ ਕਿਸ ਬੇਨਤੀ ਰੂਪ ਅੰਦਰ ਨੇ। ਸਿੱਖ ਵਿਦਵਾਨ ਕਹਿੰਦੇ ਨੇ ਕਿ ਅਰਦਾਸ ਦੇ ਮੁੱਢ ਨੂੰ ਬੰਨਣ ਦੀ ਗੱਲ ਕਰਦੇ ਆ, ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਤਲਵੰਡੀ ਤੋਂ ਸੁਲਤਾਨਪੁਰ ਨੂੰ ਆਏ ਨੇ ਤੇ ਰਾਏ ਬੁਲਾਰ ਨੇ ਤੋਰਦਿਆਂ ਹਜ਼ੂਰ ਨੂੰ ਇੱਕ ਦਿਨ ਪਹਿਲਾਂ ਆਪਣੇ ਘਰ ਆਉਣ ਲਈ ਬੇਨਤੀ ਕੀਤੀ ਸੀ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਕਿ ਰਾਏ ਬੁਲਾਰ ਹਜ਼ੂਰ ਨੂੰ ਆਪਣੇ ਘਰ ਲੈ ਗਿਆ ਤੇ ਜਦੋਂ ਸਤਿਗੁਰੂ ਵਿਦਿਆ ਹੋਣ ਲੱਗੇ ਤੇ ਇਸ ਬਜ਼ੁਰਗ ਨੇ ਪੱਲਾ ਪਾ ਕੇ ਇੱਕ ਬੇਨਤੀ ਕੀਤੀ ਸੀ। ਹੇ ਗੁਰੂ ਨਾਨਕ ਸਾਹਿਬ ਸ਼ਬਦ ਸਨ ਕਿ ਹੇ ਖੁਦਾ ਦੇ ਨੂਰ ਇਸ ਬੁੱਢੇ ਪ੍ਰਤੀ ਕੋਈ ਆਪਣਾ ਉਪਦੇਸ਼ ਦੇ ਜਾਓ। ਪਤਾ ਨਹੀਂ ਕਦੋਂ ਪਰਤ ਕੇ ਆਓ ਦੀਦਾਰ ਹੋਣ ਤੇ ਸਾਹਿਬ ਨੇ ਆਪਣੇ ਸਿੱਖ ਨੂੰ ਪਹਿਲਾ ਉਪਦੇਸ਼ ਦਿੱਤਾ ਸੀ। ਕਹਿਣ ਲੱਗੇ ਰਾਏ ਜੀ ਧਿਆਨ ਰੱਖਿਓ ਅੱਲਾਹ ਦੇ ਚਰਨਾਂ ਦਾ ਜਿੱਥੇ ਆਪਣਾ ਬਲ, ਇੱਥੇ ਸ਼ਬਦ ਸਨ, ਜਿੱਥੇ ਆਪਣਾ ਬਲ ਆਪਣੀ ਤਾਕਤ ਆਪਣੀ ਸਿਆਣਪ ਆਪਣੀ ਚਤੁਰਾਈ ਕੰਮ ਨਾ ਲੈ ਤੇ ਪੱਲਾ ਪਾ ਕੇ ਨਿਰੰਕਾਰ ਦੇ ਚਰਨਾਂ ਦੀ ਜੋਦੜੀ ਕਰਿਓ ਤੇ ਮੇਰਾ ਮਾਲਕ ਬੌੜੀ ਕਰੇਗਾ। ਪਹਿਲੀ ਵਾਰੀ ਕਿਹਾ ਕਿ ਅਰਦਾਸ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਹਜ਼ੂਰ ਨੇ ਬਚਨ ਕੁਛ ਕਹਿ, ਉਸ ਤੋਂ ਅੱਗੇ ਅਸੀਂ ਤੁਰਨੇ। ਸਾਹਿਬ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਜੀ ਦਾ ਵੇਲਾ ਆਉਂਦਾ। ਅਰਦਾਸ ਕਰਨ ਦਾ ਢੰਗ ਕੀ ਅੱਗੇ ਅਰਜ਼ ਕਰਨੀ। ਕੁਝ ਕਹਿੰਦੇ ਨੇ ਜਿਹੜੀ ਅਰਦਾਸ ਆਪਾਂ ਹੁਣ ਕਰ ਰਹੇ ਹਾਂ ਇਹਦਾ ਮੁੱਢ ਸਤਿਕਾਰਯੋਗ ਸ਼ਹੀਦ ਭਾਈ ਮਨੀ ਸਿੰਘ ਹੋਰਾਂ ਨੇ ਬੰਨਿਆ ਸੀ। ਕੁਝ ਕੁ ਗੁਰਮੁਖ ਵਿਦਵਾਨ ਕਹਿੰਦੇ ਨੇ ਨਹੀਂ ਕਿ ਉਹਦੇ ਸੰਬੰਧੀ ਕੋਈ ਲਿਖਤੀ ਸਾਨੂੰ ਸਬੂਤ ਨਹੀਂ ਮਿਲਦੇ, ਪਰ ਹਾਂ ਦੋ ਕੁ ਪੁਰਾਤਨ ਖਰੜੇ ਮਿਲੇ ਗੁਟਕੇ ਨੇ ਜਿਨ੍ਹਾਂ ਵਿੱਚ ਪੁਰਾਤਨ ਸਿੱਖਾਂ ਦੀ ਅਰਦਾਸ ਦਾ ਜ਼ਿਕਰ ਕੀਤਾ ਹੈ। ਉਹਦੇ ਵਿੱਚ ਅਰਦਾਸ ਦਾ ਜ਼ਿਕਰ ਕਰਦਿਆਂ ਦੋ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਨੇ ਕਿ ਸਿੱਖ ਉਦੋਂ ਅਰਦਾਸ ਵਿੱਚ ਕਿਹੜੇ ਸ਼ਬਦ ਵਰਤਦੇ ਸਨ। ਗਿਆਨੀ ਹਰਬੰਸ ਸਿੰਘ ਹੋਰਾਂ ਨੇ ਖਾਸ ਕਰਕੇ ਇਹ ਦੋ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਉਦੋਂ ਸਿੱਖ ਅਰਦਾਸ ਕਰਦੇ ਸਨ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਕੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੈ ਸਭ ਤੁਕ ਜਾਏ, ਤੇਗ ਬਹਾਦਰ ਉੱਤੇ ਸਿਮਰੀਐ ਲਿਖੇ। ਕਹਿਣ ਲੱਗੇ ਤੇਗ ਬਹਾਦਰ ਸਿਮਰੀਐ ਘਰ ਨੌਨਿਤ ਆਵੈ ਧਾਏ। ਇੱਥੋਂ ਅੱਗੇ ਸੰਵਾਪਤੀ ਸ਼ਬਦ ਕੀ ਸਨ ਇੱਥੋਂ ਅੱਗੇ, ਇੱਥੋਂ ਕਹਿ ਕੇ ਫਿਰ ਬਚਨ ਅੱਗੇ ਕਹਿਣਾ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ। ਇਹਦਾ ਮਤਲਬ ਉਹ ਕਹਿੰਦੇ ਨੇ ਝਲਕ ਪੈਂਦੀ ਏ ਕਿ ਗੁਰੂ ਤੇ ਅਗਲੀ ਪੰਕਤੀ ਹੁੰਦੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਕਾ ਧਿਆਨ ਡਰ ਕੇ ਬੋਲੋ ਜੀ ਵਾਹਿਗੁਰੂ, ਤੇ ਤੀਜਾ ਸ਼ਬਦ ਹੁੰਦਾ ਹੁੰਦਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਰਨ ਤਾਰਨ ਸਰਬ ਦੁੱਖਾਂ ਕੇ ਨਿਵਾਰਨ ਸਾਹਿਬ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਤੀਜਾ ਸ਼ਬਦ ਇਹ ਵਰਤਦੇ ਸਨ। ਉਸ ਤੋਂ ਅੱਗੇ ਸ਼ਬਦ ਵਰਤਿਆ ਜਾਂਦਾ ਸੀ ਕਿ ਸ੍ਰੀ ਸਤਿਗੁਰੂ ਜੀ ਕੇ ਸਰਬੱਤ ਗੁਰਦੁਆਰਿਆਂ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਫਿਰ ਅਖੀਰ ਤੇ ਸ਼ਬਦ ਲਿਖੇ ਮਿਲੇ ਨੇ ਸੋਦਰ ਰਹਿ ਰਾਸ ਜੀ ਕੀ ਚੌਂਕੀ ਕੀ ਅਰਦਾਸ, ਸਿੰਘ ਪੜ੍ਹਦੇ ਸੁਣਦੇ ਲਾਹੇਵੰਦ ਹੋਣ ਨਾਮ ਚੇਤਾਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਇਹ ਮਿਲਿਆ ਤੇ ਦੂਸਰਾ ਉਹਨਾਂ ਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਇੱਕ ਗੁਟਕੇ ਵਿੱਚੋਂ ਹੱਥੀ ਲਿਖਤ ਅਰਦਾਸ ਮਿਲੀ ਏ, ਉਹ ਇਸ ਤਰ੍ਹਾਂ ਕਿ ਸਿੱਖ ਸੁੱਤਿਆਂ ਕੀ ਕਹਿੰਦੇ ਸਨ। ਇਹਦਾ ਮਤਲਬ ਇਹ ਨਾ ਸਮਝੀਓ ਕਿ ਇਹਨੂੰ ਕਿਤੇ ਆਪਾਂ ਤਰਕ ਵਿੱਚ ਲੈ ਜਾਈਏ ਵੀ ਇਹ ਗੱਲਾਂ ਕਿਵੇਂ ਕਹਿ ਦਿੱਤੀਆਂ, ਸਿਰਫ ਅਰਜ਼ ਕਰ ਰਹੇ ਹਾਂ ਕਿ ਇਸ ਤੋਂ ਪਹਿਲਾਂ ਕੀ ਸਰੂਪ ਸੀ। ਉਹਦੇ ਵਿੱਚ ਲਿਖਦੇ ਨੇ ਸਿੱਖ ਸੌਣ ਲੱਗਾ ਤੇ ਸੋਹਿਲਾ ਸਾਹਿਬ ਦੀ ਅਰਦਾਸ ਕਰਦਾ, ਕਹਿੰਦਾ ਜੀ ਸੱਚੇ ਪਾਤਸ਼ਾਹ ਕੀਰਤਨ ਸੋਹਿਲੇ ਕੀ ਅਰਦਾਸ, ਆਪ ਜੀ ਕੇ ਚਰਨ ਕਮਲਾ ਪਾਸ, ਭੁੱਲ ਚੁੱਕ ਮਾਫ, ਸਰਬੱਤ ਕੇ ਕਾਰਜ ਰਾਸ, ਸ੍ਰੀ ਵਾਹਿਗੁਰੂ ਜੀ ਕੀ ਸ਼ਰਨ। ਇੱਥੇ ਸਮਾਪਤੀ। ਅੱਗੇ ਫਿਰ ਉਹ ਸ਼ਬਦ ਵਰਤਦਾ, ਕਹਿੰਦਾ ਪੁਰਾਤਨ ਸਿੱਖ ਇੱਕ ਸ਼ਬਦ ਵਰਤਦੇ ਹੁੰਦੇ ਸਨ, ਉਹ ਸ਼ਬਦ ਸੀ ਕਹਿਣ ਲੱਗੇ ਦਿਨ ਰੱਖ ਹੈ ਰਾਤ ਰੱਖ ਹੈ, ਰੱਖ ਹੈ ਚੰਦ ਸੂਰ ਧਰਤੀ ਮਾਤਾ ਸਦਾ ਰੱਖ ਹੈ, ਕਹਿਣ ਲੱਗੇ ਕਾਲ ਕੰਟਕ ਦੂਰ ਤੇ ਸੌਣ ਲੱਗਿਆ ਕਹਿਣਾ ਲੋਟ ਪੋਟ ਸ੍ਰੀ ਨਾਨਕ ਜੀ ਕੇ ਚਰਨਾਂ ਕੀ ਓਟ। ਇਹਦਾ ਮਤਲਬ ਸ਼ਬਦ ਵਰਤਦੇ ਸਨ ਲੋਟ ਪੋਟ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਚਰਨਾਂ ਕੀ ਓਟ, ਤਾਂਬੇ ਕਾ ਕੋਟ ਲੋਹੇ ਕਾ ਦਰਵਾਜਾ ਜਲ ਬਿੰਬਾ ਕੀ ਖਾਈ, ਅੱਗੇ ਸ਼ਬਦ ਵਰਤਦੇ ਸਨ ਰੱਛਿਆ ਸ਼ਬਦ ਗੁਰੂ ਜੀ ਕੀ ਚੌਂਕੀ, ਤੇ ਨਾਲ ਕਹਿੰਦੇ ਸਨ ਗੁਰੂ ਨਾਨਕ ਬਾਬੇ ਕੇ ਨਾਮ ਕੀ ਦੁਹਾਈ। ਬਸ ਇੰਨੀ ਗੱਲ ਕਹਿ ਕੇ ਰਾਤ ਨੂੰ ਪੈ ਜਾਣਾ। ਇਹਦਾ ਮਤਲਬ ਉਦੋਂ ਇਹ ਸ਼ਬਦ ਵਰਤੇ ਜਾਂਦੇ ਸਨ। ਖੈਰ ਜੋ ਸਾਨੂੰ ਸਵਰੂਪ ਹੁਣ ਮਿਲਦਾ ਅਰਦਾਸ ਆਪਾਂ ਕਰਨੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿਰਫ ਦੋ ਪ੍ਰਮਾਣ ਬੇਅੰਤ ਬਚਨ ਐਸੇ ਨੇ ਕਿ ਅਰਦਾਸ ਕਿਵੇਂ ਕਰਨੀ। ਇੱਕ ਅਸੀਂ ਕਹਿੰਦੇ ਹਾਂ ਕਿ ਵਿਣ ਬੋਲਿਆ ਸਭ ਕੀ ਜਾਣਦਾ, ਕਿਸ ਆਗਿਆ ਪਿੱਛੇ ਅਰਦਾਸ, ਗੁਰਮੁਖੋ ਇਹ ਕਹਿ ਦੇਣਾ ਬਹੁਤ ਸੌਖਾ ਹੈ, ਪਰ ਇਹ ਕਿਸੇ ਉਸ ਪੁੱਜੀ ਕੋਈ ਆਤਮਾ ਦੀ ਆਵਾਜ਼ ਹੋ ਸਕਦੀ ਏ ਜਿਹਨੂੰ ਦੁੱਖ ਦਾ ਸੁੱਖ ਦਾ ਕੁਝ ਵੀ ਨਹੀਂ ਅਹਿਸਾਸ, ਕੇਵਲ ਮਾਲਕ ਦੇ ਚਰਨਾਂ ਵਿੱਚ ਜੁੜਿਆ। ਸਾਡੇ ਮਿਆਰ ਆਮ ਤੌਰ ਤੇ ਨਿਵੇਂ ਨੇ, ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਇਹ ਨਹੀਂ ਅਸੀਂ ਅਰਦਾਸ ਕਰ ਸਕਦੇ ਹਾਂ। ਸਾਹਿਬ ਨੇ ਜਿਹੜੀ ਅਰਦਾਸ ਦਿੱਤੀ ਪਹਿਲਾ ਬਚਨ ਉਹਨਾਂ ਕਿਹਾ, ਕਹਿਣ ਲੱਗੇ ਜਦੋਂ ਅਰਦਾਸ ਕਰਨੀ, ਅਸੀਂ ਅਰਦਾਸ ਕਰਨੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਭਾਈ ਕਾਨ ਸਿੰਘ ਨਾਭਾ ਨੇ ਇੱਕ ਗੱਲ ਕਹੀ, ਉਹ ਕਹਿੰਦੇ ਨੇ ਮੇਰਾ ਵਾਹਿਗੁਰੂ ਅਰਦਾਸੀਆਂ ਤੋਂ ਬਚਾਏ। ਆਮ ਤੌਰ ਤੇ ਤੁਸੀਂ ਤੱਕਿਆ ਹੋਣਾ, ਕਹਿੰਦੇ ਨੇ ਕਿ ਇੱਥੋਂ ਤੱਕ ਸ਼ਬਦ ਆਪਣੇ ਕੋਲੋਂ ਵਰਦੇ ਨੇ ਕਿ ਚਿੱਤਰਗੁਪਤ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਧਰਤੀ ਮਾਤਾ ਗੰਗਾ ਮਈਆ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਈ ਸ਼ਬਦ ਇੱਥੋਂ ਤੱਕ ਵਰਦੇ ਨੇ। ਦੌਲਤ ਦੇ ਹਿਸਾਬ ਨਾਲ ਜਿੰਨੀ ਮਾਇਆ ਵੱਧ ਹੋਵੇਗੀ ਉਹਨੇ ਵੱਧ ਤੋਂ ਵੱਧ ਉਹਦੇ ਨਾਂ ਨਾਲ ਵਿਸ਼ੇਸ਼ ਲਾਏ ਜਾਣਗੇ।
ਗੁਰੂ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਤੇਰੇ ਅਰਦਾਸ ਦੀ ਮੁਦਰਾ ਕੀ ਹੋਵੇ? ਕਹਿੰਦੇ ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਪਾਵੈ ਤਾਂ ਆਣੈ ਰਾਸ। ਜਦੋਂ ਤੂੰ ਅਰਦਾਸ ਕਰਨੀ ਹੈ ਆਪਣੇ ਦੋਨੋਂ ਹੱਥ ਜੋੜ ਕੇ, ਨਾ ਕਿ ਇਹ ਵੀ ਦੋਨਾਂ ਹੱਥਾਂ ਦੀਆਂ ਉਂਗਲਾਂ ਇੱਕ ਦੂਜੇ ਦੇ ਹੱਥ ਵਿੱਚ ਪਛਾ ਕੇ ਖਿਮਾ ਕਰਿਓ। ਗੁਰੂ ਗ੍ਰੰਥ ਸਾਹਿਬ ਨੇ ਜੋ ਕਿਹਾ, ਕਹਿੰਦੇ ਨੇ ਦੋਏ ਕਰ ਜੋੜ ਕਰੂੰ ਅਰਦਾਸ, ਨਾਨਕ ਬਚਨ ਕਹਿੰਦੇ ਨੇ ਹਜ਼ੂਰ ਜੀ ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ। ਅਗਲਾ ਸ਼ਬਦ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਇੱਕ ਹੱਥ ਜੋੜ ਕੇ ਅਰਦਾਸ ਕਰਨੀ ਹੈ ਤੇ ਦੂਜਾ ਸ਼ਬਦ ਵਰਦੇ ਨੇ ਖਲੋ ਕੇ ਅਰਦਾਸ ਕਰਨੀ ਮਾਲਕ ਦੇ ਚਰਨਾਂ ਵਿੱਚ। ਨਾਲ ਇਹ ਵੀ ਗੁਰਮੁਖ ਕਹਿੰਦੇ ਨੇ, ਮੰਨ ਲਓ ਕੋਈ ਬਿਮਾਰ ਹੈ, ਮੰਜੇ ਤੇ ਲੇਟੇ ਹੈ, ਸਰੀਰ ਨੂੰ ਕੋਈ ਤਕਲੀਫ ਹੈ, ਉਹ ਬੈਠ ਕੇ ਵੀ ਅਰਦਾਸ ਵੀ ਸ਼ਾਮਲ ਹੋ ਸਕਦਾ ਹੈ। ਮੰਨ ਲਓ ਕੋਈ ਮੰਜੇ ਤੇ ਲੇਟੇ ਹੈ, ਉਹ ਲੰਮਾ ਪਿਆ ਹੋਇਆ ਵੀ ਮਾਲਕ ਦੇ ਚਰਨਾਂ ਵਿੱਚ ਜੋਦੜੀ ਕਰ ਸਕਦਾ ਹੈ। ਜਦੋਂ ਆਪਾਂ ਅਰਦਾਸ ਕਰਦੇ ਤੇ ਸਾਡਾ ਹੁਣ ਜੋ ਮਰਿਆਦਾ ਹੈ ਉਸ ਅਨੁਸਾਰ ਸਭ ਤੋਂ ਪਹਿਲਾਂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਅਸ਼ਟਪਦੀ ਚੌਥੀ ਵਿੱਚੋਂ ਅੱਠਵਾਂ ਪਦਾ ਪੜਿਆ ਜਾਂਦਾ। ਜਦੋਂ ਇਹਨੂੰ ਪੜ੍ਹਦੇ ਹਾਂ ਤੇ ਰੋਜ਼ ਇਹ ਪੜੀਦਾ। ਕਈ ਸੱਜਣ ਇਸੇ ਪਦੇ ਦੇ ਵਿੱਚੋਂ ਆਮ ਭੁੱਲ ਰੋਜ਼ ਕਰਦੇ ਨੇ। ਪਹਿਲਾ ਬਚਨ ਹੁੰਦਾ ਤੂੰ ਠਾਕੁਰ ਤੂੰ ਪੈ ਅਰਦਾਸ, ਤੇ ਕਈਆਂ ਦੇ ਮੁੱਖ ਵਿੱਚੋਂ ਤੁਸੀਂ ਆਵਾਜ਼ ਸੁਣੋਗੇ ਤੂੰ ਠਾਕੁਰ ਤੂੰ ਪੈ ਅਰਦਾਸ, ਉਹ ਤੂੰ ਨੂੰ ਤੁਮ ਪੜੀ ਜਾਂਦੇ ਨੇ। ਇਹਦੀ ਅਰਜ਼ ਕਰਨੀ ਹੈ ਕਿ ਇਹ ਪਦਾ ਪੂਰਾ ਹੀ ਦੱਸਦਾ ਪਿਆ ਕਿ ਅਰਦਾਸ ਵਿੱਚ ਸੁਚੇਤ ਹੋ ਤੇ ਅਰਦਾਸ ਵਿੱਚ ਬਿਰਤੀ ਕਿਹੋ ਜਿਹੀ ਚਾਹੀਦੀ। ਕਹਿੰਦੇ ਨੇ ਤੂੰ ਠਾਕੁਰ ਆਪਾਂ ਸ਼ਬਦ ਵਰਤਨੇ ਪਰ ਬਚਨ ਹੈ ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ। ਤੇ ਅੱਗੇ ਬਚਨਾ ਹੈ ਉੱਚੇ ਤੇ, ਕਈ ਸੱਜਣੇ ਹੀ ਪੜੀ ਜਾਣਗੇ ਉੱਚੇ ਛੇ ਪਾਠ ਹੈ ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਛੇ ਨਹੀਂ ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗੱਪ ਮੇ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਹ ਸਾਰੀ ਅਰਦਾਸ ਦਾ ਨਿਚੋੜ ਹੈ। ਆਰੰਭ ਵਿੱਚ ਮੰਗਲ ਕਹਿ ਲਈਏ, ਜਦੋਂ ਅਸੀਂ ਪੜ੍ਹਨੇ ਦੇ ਅਖਰੀ ਅਰਥ ਅਰਜ਼ ਕਰਦੇ ਹਾਂ ਕਿ ਤੂੰ ਠਾਕੁਰ, ਵੇਖੋ ਅਰਦਾਸ ਵਿੱਚ ਕਿਹੋ ਜਿਹਾ ਰਿਸ਼ਤਾ ਬਣਦਾ। ਕਹਿੰਦੇ ਨੇ ਖੇ ਮੇਰੇ ਮਾਲਕ ਜੀ, ਇੱਥੇ ਠਾਕੁਰ ਦਾ ਅਰਥ ਹੈ ਮਾਲਕ, ਤੂੰ ਠਾਕੁਰ ਮੇਰੇ ਮਾਲਕ, ਤੂੰ ਹੀ ਮੇਰਾ ਸਵਾਮੀ ਹੈ ਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ ਆ, ਪਹਿਲਾਂ ਮਾਲਕ ਦਾ ਰਿਸ਼ਤਾ ਬਣਾਇਆ। ਕਹਿੰਦੇ ਨੇ ਜਿਹਦੇ ਕਿਤੇ ਤੇਰਾ ਅੰਦਰ ਭੇਜ ਜਾਏ ਨਾ, ਫਿਰ ਮਾਂ ਤੇ ਬਾਪ ਦਾ ਵੀ ਰਿਸ਼ਤਾ ਬਣ ਜਾਂਦਾ ਹੈ। ਤੂੰ ਠਾਕੁਰ ਤੂੰ ਪੈ ਅਰਦਾਸ, ਪੈ ਦਰ ਤੇ ਤੇਰੇ ਕੋਲ, ਤੇਰੇ ਸਾਹਮਣੇ, ਤੇਰੇ ਚਰਨਾਂ ਵਿੱਚ ਤੂੰ ਠਾਕੁਰ ਤੂੰ ਪੈ ਅਰਦਾਸ। ਕਹਿੰਦੇ ਨੇ ਮੈਂ ਕੀ ਤੇਰੇ ਚਰਨਾਂ ਵਿੱਚ ਅਰਦਾਸ ਕਰਕੇ ਮੰਗਾ, ਪਹਿਲਾਂ ਤੂੰ ਕੋਈ ਘੱਟ ਦਿੱਤਾ, ਜੀਓ ਪਿੰਡ ਸਭ ਤੇਰੀ ਰਾਸ। ਜਿਹੜੀ ਕੱਲ ਅਰਜ਼ ਕੀਤੀ ਸੀ ਨਿਮਰਤਾ ਸਿਦਕ ਤੇ ਆਤਮ ਸਮਰਪਣ, ਹਜ਼ੂਰ ਕਹਿੰਦੇ ਨੇ ਆ ਜਿੰਦ ਵੀ ਤੇਰੀ ਏ, ਇਹ ਸਰੀਰ ਵੀ ਤੇਰਾ ਹੈ, ਤੇ ਜੋ ਕੁਝ ਪੂੰਜੀ ਤੂੰ ਬਖਸ਼ੀਏ ਇਹ ਵੀ ਤੇਰੀ ਦਿੱਤੀ ਹੋਈ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਕਹਿਣ ਲੱਗੇ ਤੂੰ ਮਾਤ ਪਿਤਾ ਖਮ ਬਾਰਕ ਤੇਰੇ, ਤੂੰ ਸਾਡਾ ਮਾਂ ਬਾਪ ਹੈ, ਅਸੀਂ ਤੇਰੇ ਬੱਚੇ ਹਾਂ। ਤੇ ਨਾਲ ਇੱਕ ਬਚਨ ਕਹਿ ਦਿੱਤਾ ਤੁਮਰੀ ਕਿਰਪਾ ਮੈਂ ਸੁਖ ਹਨੇਰੇ, ਤੇਰੀ ਕਿਰਪਾ ਵਿੱਚ ਮੇਰੇ ਮਾਲਕਾ ਇੰਨੇ ਕੁ ਸੁੱਖ ਨੇ, ਉਹਨਾਂ ਸੁੱਖਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸੁਖ ਹਨੇਰੇ ਪਰ ਅਰਦਾਸ ਕਰਕੇ ਤੇਰਾ ਅੰਤ ਨਹੀਂ ਪਾਉਣ ਆਇਆ ਮੇਰੇ ਮਾਲਕ ਜੀ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਇਸ ਕਰਕੇ ਬੇਨਤੀ ਕਰਨਾ ਆ, ਤੇਰੇ ਤੋਂ ਵੱਡੀ ਤਾਕਤ ਕਿਸੇ ਕੋਲ ਨਹੀਂ, ਸਗਲ ਸਮੱਗਰੀ ਤੁਮਰੇ ਸੂਤਰਧਾਰੀ, ਸੂਤਰਧਾਰੀ ਦਰ ਤੇ ਆਪਣੇ ਹੁਕਮ ਦੇ ਸੂਤਰ ਵਿੱਚ ਤੂੰ ਬੰਨੀ ਏ, ਮੈਂ ਕਿਸੇ ਮਨੁੱਖ ਕੋਲ ਕਿਉਂ ਝੁਕਾਂ, ਤੇਰੇ ਚਰਨਾਂ ਵਿੱਚ ਬੇਨਤੀ ਕਰਾਂਗਾ, ਕੋਈ ਵੀ ਵਸਤੂ ਤੇਰੇ ਹੁਕਮ ਤੋਂ ਬਾਹਰ ਨਹੀਂ, ਤੇ ਜੇ ਸਾਰੀਆਂ ਉੱਤੇ ਤੇਰਾ ਹੁਕਮ ਚੱਲਦਾ ਫਿਰ ਮੈਂ ਦਾਸਾਂ ਕੋਲ ਕਿਉਂ ਝੁਕਾਂ, ਉਹਦੇ ਚਰਨਾਂ ਵਿੱਚ ਝੁਕਾਂ ਜਿਹਦੇ ਨਾਮ ਦਾ ਸਿੱਕਾ ਚੱਲਦਾ। ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਕਹਿੰਦੇ ਤੇਰੇ ਤੋਂ ਹੀ ਇਹ ਚੀਜ਼ਾਂ ਬਣੀਆਂ ਨੇ ਤੇ ਤੇਰੀ ਆਗਿਆ ਵਿੱਚ ਰਹਿੰਦੀਆਂ ਨੇ ਮੇਰੇ ਮਾਲਕ ਜੀ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਪਰ ਇੱਕ ਬੇਨਤੀ ਹੈ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਤੇਰੀ ਅਵਸਥਾ ਨੂੰ, ਤੇਰੇ ਅੰਦਰ ਨੂੰ, ਕੇਵਲ ਤੂੰ ਜਾਣੇ। ਪਿਆਰਿਓ, ਇਹ ਤਾਂ ਅਰਦਾਸ ਦਾ ਇੱਕ ਨਿਮਰਤਾ ਭਰਪੂਰ ਬਚਨ ਹੈ ਕਿ ਜੇ ਤੂੰ ਅਰਦਾਸ ਕਰ ਕਰਕੇ ਗੁਣਾਂ ਦਾ ਮਾਲਕ ਸਿਮਰਨ ਭਜਨ ਬੰਦਗੀ ਵਿੱਚ ਗੁੜੋਂ ਹੋ ਜਾਏ, ਪਰ ਮਰਦੇ ਦਮ ਤੱਕ ਤੇਰੀ ਰਚਨਾ ਵਿੱਚੋਂ ਇੱਕੋ ਆਵਾਜ਼ ਨਿਕਲੇ ਕਿ ਮਾਲਕਾ ਜੋ ਕੋਈ ਤੂੰ ਦਿੱਤਾ, ਪਰ ਇਸ ਦਿੱਤੇ ਕੋਈ ਨਾਲ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੁਮਰੀ ਗਤ ਮੈਂ ਤੁਮੀ ਜਾਣੀ, ਤੇ ਫਿਰ ਆਪਾਂ ਸਮਰਪਿਤ ਕੀ ਕਰਨਾ? ਨਾਨਕ ਦਾਸ ਸਦਾ ਕੁਰਬਾਨੀ, ਤੇਰੇ ਚਰਨਾਂ ਤੋਂ ਕੁਰਬਾਨ ਜਾਣਾ, ਇਹ ਅਰਦਾਸ ਕੀਤੀ ਜਾਂਦੀ। ਗੁਰਮੁਖ, ਫਿਰ ਇਸ ਅਰਦਾਸ ਦੀ ਇੱਕ ਪੌੜੀ ਹੈ ਜਿਹੜੀ ਆਰੰਭ ਵਿੱਚ ਪੜ੍ਹਨੀ, ਚੰਡੀ ਕੀ ਵਾਰ ਦੀ ਥੋੜੀ ਜਿਹੀ ਅਰਜ਼ ਮੈਂ ਕਰਨੀ। ਫਿਰ ਵੇਖੋ, ਦੁਨੀਆ ਅੰਦਰ ਕੋਈ ਵੀ ਇਹੋ ਜਿਹੀ ਮਿਸਾਲ ਨਹੀਂ ਮਿਲੇਗੀ ਕਿ ਇੰਨੇ 5 ਮਿੰਟ ਦੇ ਅੱਖਰਾਂ ਵਿੱਚ ਆਪਣੀ ਕੌਮ ਦਾ ਤੇ ਆਪਣੇ ਬਜ਼ੁਰਗਾਂ ਦਾ ਇਤਿਹਾਸ ਹੀ ਨਹੀਂ, ਆਪਣੀ ਕੌਮ ਦੇ ਪੂਰੇ ਸਿਧਾਂਤ ਦੀ ਗੱਲ ਕਰ ਜਾ। ਹੈਰਾਨਗੀ ਦੀ ਗੱਲ, ਇੱਕ ਇੱਕ ਸ਼ਬਦ ਸਿਧਾਂਤਕ ਹੈ। ਸਤਿਗੁਰੂ ਨੇ ਜਦੋਂ ਆਰੰਭਤਾ ਕੀਤੀ ਤੇ ਆਰੰਭ ਕਰਦੇ ਨੇ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪੜ੍ਹਨੇ ਹਾਂ ਅਰਦਾਸ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਹੁਣ ਤੱਕਿਓ, ਸਾਹਿਬ ਨੇ ਤੇ ਜਿਹੜੇ ਸ਼ਬਦ ਵਰਤੇ ਨੇ ਇੱਕ ਓਅੰਕਾਰ ਆਰੰਭ ਵਿੱਚ, ਭਗਵਤੀ ਦਾ ਅਰਥ ਕਈ ਸੱਜਣ ਕਰਦੇ ਨੇ ਦੇਵੀ। ਹੁਣ ਇੱਥੇ ਭਾਈ ਕਾਨ ਸਿੰਘ ਨਾਭਾ ਨੇ ਇੱਕ ਸ਼ਬਦ ਕਿਹਾ ਗੁਰਮਤ ਮਾਰਕੰਡ ਵਿੱਚ, ਕਹਿਣ ਲੱਗੇ ਖੇਦ ਹੈ ਕਿ ਜਿਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਉਹਦੇ ਕੀਤੇ ਹੋਏ ਤੀ ਤਰਕ ਕਰੀ ਜਾਏਗਾ ਤੇ ਤੇਰੀ ਅਰਦਾਸ ਕਿਵੇਂ ਕਬੂਲ ਹੋਵੇਗੀ। ਉੱਥੇ ਪਿੱਛੇ ਜਿਹੇ ਸਿੱਖਾਂ ਇੱਕ ਨਵੀਂ ਗੱਲ ਕਹੀ, ਮੈਂ ਤਰਕ ਵਿੱਚ ਨਹੀਂ ਪੈਣਾ। ਉਹਨਾਂ ਨੇ ਸ਼ਬਦ ਵਰਤਿਆ ਜਿੱਥੇ ਪ੍ਰਥਮ ਭਗਵਤੀ ਹੈ ਨਾ, ਇੱਥੇ ਕਹਿ ਦਿੱਤਾ ਪ੍ਰਥਮ ਸੱਤ ਨਾਮ ਸਿਮਰ ਕੇ ਗੁਰੂ ਨਾਨਕ ਲਈ ਤਿਆਰ। ਭਾਈ ਕਾਨ ਸਿੰਘ ਹੋਰਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਤੈਨੂੰ ਕੋਈ ਹੱਕ ਨਹੀਂ ਇਸ ਪੌੜੀ ਦਾ ਇੱਕ ਲਗਾ ਮਾਤਰ ਵੀ ਤੂੰ ਅੱਗੇ ਪਿੱਛੇ ਕਰ ਸਕੇ। ਜੇ ਗੁਰੂ ਨਾਨਕ ਸ਼ਬਦ ਆਇਆ ਤੇ ਗੁਰੂ ਨਾਨਕ ਹੀ ਪੜ੍ਹ, ਜੇ ਤੇਗ ਬਹਾਦਰ ਆਇਆ ਤੇ ਤੇਗ ਬਹਾਦਰ ਹੀ ਪੜ੍ਹ, ਕਿਉਂਕਿ ਜੇ ਪਹਿਲਾਂ ਤੂੰ ਆਪਣੀ ਸਿਆਣਪ ਵਰਤਣ ਲੱਗ ਪਏ ਫਿਰ ਅਰਦਾਸ ਕਾਹਦੇ ਵਾਸਤੇ ਕਰਨਾ। ਕਹਿਣ ਲੱਗੇ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ, ਇੱਕ ਅਰਜ਼ ਕਰਨੀ। ਹੁਣ ਤੱਕਿਓ, ਅਸੀਂ ਕਹਿੰਦੇ ਹਾਂ ਸ਼ਕਤੀ ਦੇਵੀ, ਬੜੇ ਸਹਿਜ ਕਲਗੀ ਵਾਲੇ ਨੇ ਬਚਨ ਕਹਿ, ਕਹਿਣ ਲੱਗੇ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ, ਤੈਂ ਤੋਂ ਹੀ ਬਲ ਰਾਮ ਲੈ। ਕਹਿਣ ਲੱਗੇ ਤੇਰੇ ਕੋਲੋਂ ਹੀ ਤਾਕਤ ਦੁਰਗਾ ਨੇ, ਰਾਮ ਨੇ, ਕ੍ਰਿਸ਼ਨ ਨੇ ਲਈ। ਜੇ ਗੁਰੂ ਗੋਬਿੰਦ ਸਿੰਘ ਜੀ ਕਿਸੇ ਆਮ ਸ਼ਕਤੀ ਦੇ ਉਪਾਸਕ ਹੁੰਦੇ ਤੇ ਫਿਰ ਮੇਰਾ ਸਤਿਗੁਰੂ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਕਵਿਤੀ ਕਵੀ ਕਵਿਤਾ ਰਚਦਾ ਤੇ ਆਪਣੇ ਇਸ਼ਟ ਦਾ ਮੰਗਲ ਕਰਦਾ। ਗੁਰੂ ਗੋਬਿੰਦ ਸਿੰਘ ਨੇ ਇਹ ਸ਼ਬਦ ਕਿਉਂ ਸਾਹਿਬ ਨੇ ਵਰਤੇ ਕਿ ਇੱਕ ਓਅੰਕਾਰ, ਇਹਦਾ ਮਤਲਬ ਸੀ ਕਿ ਵਿਚਲ ਨਾ ਜਾਈ। ਮੈਂ ਉਸੇ ਸਿਧਾਂਤ ਦੀ ਗੱਲ ਕਰਨਾ ਜਿਹੜੀ ਬਾਬੇ ਨੇ ਮੂਲ ਮੰਤਰ ਵਿੱਚ ਕੀਤੀ ਸੀ, ਉੱਥੇ ਵੀ ਇੱਕ ਓਅੰਕਾਰ ਤੋਂ ਆਰੰਭਤਾ ਹੋਈ, ਇੱਥੇ ਵੀ ਇੱਕ ਓਅੰਕਾਰ ਤੋਂ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਿੱਖੋ, ਜੇ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨੂੰ ਜੇ ਕੋਈ ਪੁੱਛੇ ਵੀ ਤੁਸੀਂ 4-5 ਸ਼ਬਦਾਂ ਵਿੱਚ ਲਾਈਨਾਂ ਵਿੱਚ ਬਿਆਨ ਕਰਦੇ ਹੋ, ਤੇ ਮੈਂ ਕਹਿੰਦਾ ਹੁੰਦਾ ਵੀ ਗੁਰੂ ਕਲਗੀ ਵਾਲੇ ਦੇ ਇਸ ਸਵਈਏ ਨੂੰ ਪੜ੍ਹ ਦਿਓ ਤੇ ਪੂਰੇ ਦਾ ਪੂਰਾ ਸਿਧਾਂਤ ਹੀ ਸਿੱਖੀ ਦੀ ਵਿਆਖਿਆ ਹੋ ਜਾਏਗੀ ਕਿ ਜਾਗਤ ਜੋਤ ਜਪੈ ਨਿਸ ਬਾਸੁਰ, ਇੱਕ ਬਿਨਾ ਮਨ ਮਹਿਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਤ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਬ ਸੰਜਮ, ਇੱਕ ਬਿਨਾ ਨਾ ਇੱਕ ਪਛਾਨੈ, ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਹੇ। ਪੂਰੀ ਸਿੱਖੀ ਦੀ ਵਿਆਖਿਆ ਸਿਧਾਂਤ ਕੀ ਸਿਮਰਨ ਵਿੱਚ ਆ ਗਿਆ, ਹਰ ਚੀਜ਼ ਸਾਹਿਬ ਨੇ ਬਿਆਨ ਕੀਤੀ। ਇੱਥੇ ਹੁੰਦਾ ਇੱਕ ਓਅੰਕਾਰ, ਅਸੀਂ ਪੜ੍ਹਦੇ ਹਾਂ ਇਹ ਪਹਿਲੀ ਵਾਰੀ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਰਤੇ। ਭਾਵਾਂ ਆਮ ਤੌਰ ਤੇ ਪਹਿਲਾਂ ਸ਼ਬਦ ਓਮ, ਆਕਾਰ, ਮਕਾਰ ਆਦਿਕ ਵਰਤੇ ਜਾਂਦੇ ਸਨ, ਹਜ਼ੂਰ ਨੇ ਸ਼ਬਦ ਵਰਤੇ ਇੱਕ, ਤੇ ਬੜੀ ਵਾਰੀ ਇਹਦੀ ਵਿਆਖਿਆ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਜਦੋਂ ਅਕਾਲ ਪੁਰਖ ਦਾ ਮੰਗਲ ਕਰਦੇ ਨੇ ਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਵਰਤਦੇ ਨੇ, ਇਹਦਾ ਅਰਥ ਹੈ ਕਿ ਤੂੰ ਉਹਦੇ ਚਰਨਾਂ ਵਿੱਚ ਜੁੜੀ ਜਿਹੜਾ ਕੇਵਲ ਇੱਕ ਹੈ ਤੇ ਨਾਲ ਸ਼ਬਦ ਹੈ ਜਿਹੜਾ ਅਦੁੱਤੀ ਹੈ। ਕਈ ਵਾਰੀ ਵਿਆਖਿਆ ਕਰਦਿਆਂ ਅਰਜ਼ ਕੀਤੀ ਹੈ ਅਦੁੱਤੀ ਹੈ ਇੱਕ। ਵੇਖੋ, ਸੂਰਜ ਵੀ ਇੱਕ ਹੈ ਤੇ ਜੇ ਕਹੀਏ ਰੱਬ ਕੇਵਲ ਇੱਕ ਹੈ ਜੀ, ਕਹਿਣ ਵਾਲਾ ਤੇ ਕਹਿ ਦੇਗਾ ਇਸ ਧਰਤੀ ਦਾ ਸੂਰਜ ਵੀ ਇੱਕ ਹੈ ਤੇ ਇੱਕ ਹੀ ਰੱਬ ਹੁੰਦਾ, ਇਸ धरती का चंद्रमा एक एक चंद्रमा रब है, एक का मतलब है जिदे वर्गा करोड़ा ब्रह्मंडा विच होर कोई है ही नहीं, सूरजा वर्गे पता नहीं किन्ने कु सूरज ने चंद्रमा किन्ने कु ने, एक का मतलब जिहड़ा केवल निरोल एक है जिदे वर्गा होर कोई नहीं। हजूर कहिंदे ने एक ओंकार ते देखो सिख फतेह तो आरंभ करदा है ते अरदास फतेह ते संपूर्ण करदा है। जदों आपां संपूर्णता ते पहुंचना है कहिंदे ने एक ओंकार जिहड़ा एक है जिदे वर्गा होर कोई नहीं, अरदास करके देखो पहली गल समझा दित्ती, जे तू किते अपने बिजनेस लई बेनती करन चलिया ते फतेह होएगी ते तेरे शुक्र विच इह आवे कि मेरी फतेह नहीं वाहिगुरू जी दी फतेह वे, जे तू मैदानी जंग भी चले ते दुश्मन दे आहू लान लगा जित के आवे ना कहीं मैं जित के आया ए कहीं वाहिगुरू जी की फतेह है, जे तू किते दुनिया दा कार्य परमार्थ दा कार्य कर ले ते तेरी रसना तो फतेह ही निकले वाहिगुरू दी होर नहीं कोई। पिछले दिन एक अर्ज की बड़ा सोहना एक बचन कहते सन, हूं तो सिखा वाला तुम पता ही है व्याख्या केवल स्टेजा ते रह गई जां कलमां जिहड़ियां ने किताबां कारियां कर दियां पईयां नी, कोई टावा टावा जिहड़ा करोड़ां विचों इक अद्धा जिहड़ा सिखी कमान तुरिया होवेगा झूठ नहीं। भाई कान सिंह नाभा ने एक बचन कहा सी, कहिंदे ने गुरु का सिख मिले फतेह आपां बुलाने भी हैं। हजूर ने कहा सी कहन लगे मेरे सिखा सत श्री अकाल नहीं, ते एक मैं अर्ज की सी आम तौर ते शब्द वरतने गुड मॉर्निंग गुड आफ्टरनून गुड नाइट, वाह मेरे सतगुरु किहो जिहे शब्द दिते, हुण किसे दा मर जाए पुत्तर ते असीं शाम नूं जाइए उहनूं मिलते मिलदियां कहांगे गुड नाइट भी तेरी रात चंगी है, हुण तक इत्थे जदों फतेह बुलाने आ मेरे गुरु ने सिख दे हर शब्द विच ही सिमरन भर दिता है ते अरदास दा कोई पहरा ऐसा नहीं जिहदी संपूर्णता ते इह ना कहण भी तूं जुड़ना बोल वाहिगुरू। हजूर ने आरंभ विच कह कहन लगे जिहड़ी अर्ज करनी, भाई साहब भाई कान सिंह नाभा जी कहिंदे ने गुरु का हुक्म सी के आगे आवत सिंह जो पावै वाहिगुरू जी की फतेह बुलावै, पर उत्थे शब्द वरदे नहीं। अर्ज की सी कहन लगे के चार मिले 64 खिले मिले 20 कर जोर, कहिंदे ने सिख दा इन्ना प्यार होवे गुरसिख को गुरसिख मिले खिड़े हैं 7 करोड़, रमज पा दित्ती के चार मिले 64 खिले मिले 20 कर जोर गुरसिख को गुरसिख मिले खिले हैं 7 करोड़। ते पुछन वाले पूछया भी ये रमज की है बुझारत की, ते उस गुरमुख ने विरत कीते कहन लगे चार मिले 2 ते 2 4 नेत्र मिले, कहिंदे ने सिख तुरिया हुंदा सी हुण इस तरह नहीं एक तुरिया हुंदा ते दूजा मुंह वट के परा निकल जाए, वाहिगुरु कृपा करे साडे अंदर नूं किते सिखी कमान दी दात दे। कहन लगे सिख तुरिया हुंदा सी ते सामने दूजे दी नजर पई ते उहनूं वेंदिया सार इको दम सारा ध्यान हट गया, एक दूजे दे नेत्र विच नेत्र मिल गए, चार मिले 64 खिले, फिर कहन लगे 64 दर ते 32 32 दंद दोनों दे हस के मिले, मथे ते त्यूड़ी पा के नहीं, चार मिले 64 खिले 32 दंद खिल गए, मिले 20 कर जोर 20 कर जोर दर ते 10 10 उंगला दोनों दियां जुड़ गई। सवाल ही नहीं पैदा होंदा कि सिख विच नफरत आ जाए, कहन लगे चार मिले 64 मिले 20 मिले 20 कर जोर हाथ जोड़ के 20 उंगला मिल गई, गुरसिख को गुरसिख मिले खिले हैं 7 करोड़, 3.5 करोड़ रोम एक शरीर दे शास्त्रकारा ने मने ने, कहिंदे ने सिख नूं सिख मिले ते रोम रोम खिल जाए। साहब ने क्या कह लगे सिखा अरदास तो पहला एक ओंकार एक दे चरणा विच वंदना करी वाहिगुरु जी की फतेह ते टेक लै के तुरी उस फतेह दी, ते जेड़े अर्थ गुरमुखां कीते ने सिर्फ ओही आधार मैं बनाया एक ओंकार वाहिगुरु जी की फतेह। श्री भगौती जी सहाय भगौती दा अर्थ इत्थे उहनां अकाल पुरख भी कीता, अर्थ करां परमेश्वर नूं गुरु ग्रंथ साहिब दी बाणी विच इस पौड़ी विच जिथे पिता कह के पुलिंग रूप विच है उत्थे गुरु ग्रंथ साहिब विच माता रूप विच इस्त्री लिंग विच भी संबोधन कीता। भाई गुरदास दी एक पौड़ी पढ़ियो, भाई गुरदास जी कहिंदे ने मेला सुन शिवरात दा बाबा अचल बटाले आई, हुण जे शब्द करिए व्याकरण अनुसार ते शब्द आना चाहिदा सी के आए ते आई शब्द क्यों आ गए, आई दा अर्थ करना पेगा आए ने, एक ओंकार वाहिगुरु जी की फतेह श्री भगौती जी साहेब सिख की सहायता केवल अकाल पुरख करदा, कोई देवी देवता नहीं। वार श्री भगौती जी की उस अकाल शक्ति की वार है, वार श्री भगौती जी की पातशाही दसवीं। हुण इत्थे पाठ दस नहीं करना, कई बार असीं करने आ पातशाही दस नहीं, गुरमुखों का पाठ है पातशाही दसवीं। इहदा भाव के दसवें पातशाह दे कहे कोई वचन ने, जिवें पढ़ने आ जाप श्री मुख वाक पातशाही दसवीं, जां पढ़ने आ कि एक ओंकार सतगुर प्रसाद तब प्रसाद सवैये पातशाही दसवीं, जां पढ़ने आ एक ओंकार सतगुर प्रसाद तब प्रसाद चौपई पातशाही दसवीं। एक ओंकार वाहिगुरु जी की फतेह वार श्री भगौती जी की पातशाही दसवीं आपां पढ़ने, कि यह जिहड़ी वार की पौड़ी पढ़न लगे हो यह दसवें पातशाह जी की कई कोई पौड़ी है। फिर साहब कहिंदे ने प्रथम भगौती सिमर कह, उस अकाल पुरख वाहिगुरु नूं सिमर के हजूर कहिंदे ने गुरु नानक लई ध्याए, कि मैं गुरु नानक जी नूं ध्याउणा करना वा। किवें ध्याउणा? यह साहब की अमृत बाणी विच अर्ज करांगा कि गुरु ग्रंथ साहब जी की बाणी विच गुरु नानक साहब नूं ध्यान दा जिक्र आया, एक एक गुरु साहिबान दे जीवन नूं ते एक एक उन्हां दे जीवन दी घटना सिखां ने किवें ध्याया ते किवें गुरां ने कृपा कीती, इह आपां कल तो आरंभ करांगे। तन गुरु ग्रंथ साहिब सच्चा पातशाह मेहर करे अपने चरण कमलां नाल जोड़ लै, खोईयां बेअंत भुल्लां साध संगत जी आप कृपा करके बख्श देणियां जी। वाहिगुरु जी का खालसा
वाहिगुरु जी की फतेह।